ہوئی ریلوے میں نام کی کر کے بنی نام جی نام لکھا ہے اس کی دن کے جنہیں لائنے میں کرمچاری ملے گئے دکاندار نے کپڑا ہی ہوں پوری بات کی ہوں اسی میں نام لے کر نام ہے نام کی کر کے بنو گرو نانک بن کے جہاں نام نہیں جپتا تو گرو نانک تو انہیں حاصل کی حاصل کی تو انہیں کر دی ہے جس کے آخری نام کے آخری نام ہی ملنا میں ایڈریس کسی لفافے سے لکھا ہو کسی ایڈریس ہی کا وہ اس کو لیٹر جا ملتی ہے لفافہ جا ملتا ہے اور کچھ نہ لکھے ہوتے ڈنڈا بھی چلے جاؤ گا اسی طرح ہی نند روپی لفافے اوپر واحگرو کا نام جو لکھنا ہے یا جپنا ہے یہ واحگرو بلا واحگرو وہ ہستی ہے جیسے دکھ نے جیسے موت نے جس بیماری نہیں جس آگن گبن نہیں جتنے بھی دکھ دنیا میں ہیں اس کوئی ایک آنند ساگر ہے وہ سکھ نو ہر انسان ہی چاہتا ہے کہ مینو یہ سکھ مل جائے یہ سکھ کے بھی دکھ دانا وہ نشان ہو گرو جی نے اس کے واسطے ایک رستہ کڈیا کسی تھان جان واسطے کوئی سڑک کٹ دیتی جائے وہ چار پھر اچھے اچھے باغ دست لگ جان چھان واسطے تھان تھان سے دس بارہ میل کے پاس کے بنگلے بنے ہو ہر قسم اتنے انہوں مسافروں واسطے آرام ہے جو جڑی دی اس کو مل جائے ایسا اسی طرح گرو نانک جی نے بھی اتنے پہنچاؤ واسطے جڑا اس کا گھر ہے جسے دکھ نہیں واسطوک اس کا نہ سچ کھنڈ کٹان کئی ناؤں کہا جاتا ہے یا نج گھر بھی کہا جاتا ہے اتنے پہنچاؤ واسطے نام جپنا نام جپن کے آسرے نام جپن کی یوکتیاں طریقے ڈنگ یہاں کے آسرے اتنے پہنچنے کا سان نام ویسے بانی پڑھنے بھی نام میں شامل ہے کیرتن یہ بھی نام میں شامل ہے وچار کرنے یہ بھی نام میں شامل ہے لیکن اصل جو نام ہے نام کسی چیز کا ایک ہوں جی میں اے چیز کا نام ایسا نام اسی طرح نہ ان وہ ہستی وہ جس نے ساری سرشٹی پیدا کیتا جو سب سرشٹی کی پالنا کرتا ہے سب سرشٹی دستر لے ہو جاتی ہے جس سے ساری شکتیاں پیدا ہوئی ہیں جس کے ان جس کے آسرے ساری شکتیاں چل رہی ہیں ترن بمن رکھے چل رہے جی سچا کے نام اس دے اتنے انیک نام ہیں پرماتما دے بہت سارے نام ہیں جی ایک چیز کے کنے کنے نام ہوں پانی ہے اس دے کنے نام ہیں پانی کے برتن چ انگریز لوگ اس نوں واٹر کہیں گے اسی پنجابی اس نوں پانی کہیں گے ہندی چ انہوں جل کہیں گے عربی چ انہوں آب کہیں اب کہیں گے فارسی آب کہیں گے اتیاد ایکو چیز دے علیحدہ علیحدہ دنیا کن نام اسی طرح ہی ہستی اور انیک نام ہیں واسطو سروپ ہوتا ہے جو ست چت آنند ہے یہ لکھن ست کی سدیوی جہاں کدے بھی وناش نہ ہو ست کہنے پہلے بھی تھا ہوں بھی ہے اگن بھی ہوئے گا وہ تو کدے وناش نہیں ہوگا اور دنیا میں کوئی چیز نہیں جی سدیوی رہن والی ہے کدے مکان سدیوی رہن والے نے پہلے ہے نہیں سی نہیں رہے گا آدمی ہے کوئی پہلے ہے نہیں سی جس وقت وہ ایج پوری ہو گئی نہیں رہے گا کوئی چیز لے لو دنیا نے سدیوی رہنے والی کوئی بھی چیز نہیں پر وہ آج ہے جو سدیوی رہنے والا ہے اس میں ست کہنے تر کلاب جہاں کدے بھی وناش نہ ہو ست کہنے یہ ست ہے چیتن وہ چیز ہے جہی جد چیزوں چیتنتا دن والی ہے اس چیزوں حرکت دن والی ہے انسان دے وچ پنج پران کرمندرے گیانندرے من بدھ آدی ٹھوس چیزاں جڑ ہیں کیونکہ سارا سنسار کا میٹیریل پنجاں تتاں دا بنا مٹی پانی اگ ہوا آسمان ਪੰਜੇ ਰਸਤਾ ਨੇ ਦੂਜੇ ਰਾਹੀਂ ਇਹ ਹਨ ਠੋਸ ਮੈਟਰ ਜੜ ਹੈ ਜਦਕਿ ਆਪਣੀ ਸੱਤੇ ਕੁਛ ਨਹੀਂ ਰਹਿੰਦੀ ਗੱਡੀ ਹੈ ਆਪਣੇ ਆਪ ਨਹੀਂ ਚੱਲ ਸਕਦੀ ਜਿੰਨੀ ਦੇਰ ਉਹਦੇ ਵਿੱਚ ਇਸ ਤਰ੍ਹਾਂ ਆਦਮੀ ਨਾ ਬੈਠੇ ਚੱਲ ਸਕਦੀ ਇੰਜਨ ਆਪ ਨਹੀਂ ਚੱਲ ਸਕਦਾ ਚਲਾਉਣ ਵਾਲਾ ਕੋਈ ਬਟਨ ਦੱਬੇ ਕਰਦਾ ਇਸੀ ਤਰ੍ਹਾਂ ਹੋਰ ਹੈ ਆਹ ਆਪਣੇ ਆਪ ਨਹੀਂ ਚੱਲ ਸਕਦਾ ਹੁਣ ਚਲਾਉਂਗੇ ਤੁਸੀਂ ਆਲੂ ਕਰੋਗੇ ਤਾਂ ਚੱਲੇਗਾ ਇਸੀ ਤਰ੍ਹਾਂ ਹਰ ਚੀਜ਼ ਦੀ ਵਾਪਸ ਲਓ ਜਦਕਿ ਆਪਣੀ ਹਸਤੀ ਕੋਈ ਨਹੀਂ ਰੱਖਦੀ ਲੇਕਿਨ ਚੇਤਨ ਦੇ ਆਸਰੇ ਉਹ ਕਰਦੀ ਹੈ ਇਸੀ ਸਾਡੇ ਜਿਤਨੇ ਸਰੀਰ ਹਨ ਉਹਦੇ ਆਸਰੇ ਹਰਕਤ ਕਰਦੇ ਹਨ ਜਦੋਂ ਸਰੀਰ ਵਿੱਚੋਂ ਅਲੱਗ ਹੋ ਜਾਂਦਾ ਦੇਖਦੇ ਹਾਂ ਸਾਰੇ ਆਪ ਕਿਤਨੇ ਹੈ ਅਸੀਂ ਖਾਮੋਸ਼ੀ ਦੇ ਮਹੱਲੇ ਦੇਖਦੇ ਹਾਂ ਰਸਤੇ ਜੋ ਤੁਰੇ ਜਾਂਦੇ ਹਾਂ ਖਾਮੋਸ਼ੀ ਦੇ ਮਹੱਲੇ ਸ਼ਮਸਪ੍ਰੇਰ ਨੇ ਆਪਣੇ ਇੱਕ ਮਰੀਜ਼ ਨੂੰ ਕਿਹਾ ਸੀ ਨਾ ਦਿੱਲੀ ਆਇਆ ਉਹ ਮੁਲਤਾਨ ਸੀ ਅਤੇ ਸ਼ਮਸਪ੍ਰੇਰ ਦਾ ਇੱਕ ਮਰੀਜ਼ ਮੌਲਵੀ ਸੀ ਉਹ ਕਹਿਣਾ ਮਹਾਰਾਜ ਤੁਹਾਨੂੰ ਢੂੰਡਣਾ ਕਿੱਥੇ ਢੂੰਡਣਾ ਕਹਿੰਦਾ ਖਾਮੋਸ਼ੀ ਦੇ ਮਹੱਲੇ ਢੂੰਡ ਲਈ ਮੁਲਤਾਨ ਜਾ ਕੇ ਮੁਲਤਾਨ ਪਹੁੰਚਿਆ ਖਾਮੋਸ਼ੀ ਦਾ ਮਹੱਲਾ ਕੁਝ ਤੱਕ ਦਿੱਤਾ ਖਾਮੋਸ਼ੀ ਦਾ ਮਹੱਲਾ ਕੋਈ ਨਹੀਂ ਦੱਸਦਾ ਕਹਿੰਦੇ ਖਾਮੋਸ਼ੀ ਦਾ ਮਹੱਲਾ ਕੋਈ ਨਹੀਂ ਹੈ ਅਖੀਰ ਕਿਸੇ ਫਕੀਰ ਨੂੰ ਮਿਲਿਆ ਉਹ ਕਹਿੰਦਾ ਖਾਮੋਸ਼ਾਂ ਦਾ ਮਹੱਲਾ ਤਾਂ ਕਬਰਸਤਾਨ ਨੂੰ ਕਹਿੰਦੇ ਅਤੇ ਖਾਮੋਸ਼ੀ ਪਏ ਚੁੱਪ ਪਏ ਹੋਏ ਉੱਥੇ ਪਹੁੰਚਿਆ ਉੱਥੇ ਉਹ ਬੈਠਾ ਸੀ ਸ਼ੰਕਰ ਕਹਿੰਦੇ ਤੁਸੀਂ ਖਾਮੋਸ਼ਾਂ ਮਹੱਲਾ ਇੱਥੇ ਕੋਈ ਨਹੀਂ ਹੈ ਇਹ ਹੀ ਨਹੀਂ ਸੀ ਮੈਂ ਬੜਾ ਪਿੱਛੇ ਕਹਿਣਾ ਆਹੀ ਖਾਮੋਸ਼ਾਂ ਦਾ ਮਹੱਲਾ ਹੈ ਕਹਿੰਦੇ ਉਸ ਤੋਂ ਬਿਨਾਂ ਹਰਕਤ ਨਹੀਂ ਕਰ ਸਕਦਾ ਉਹ ਚੀਜ਼ ਹੈ ਉਹਨੂੰ ਚੇਤਨ ਕਹਿੰਦੇ ਹਨ ਜਿਹਦੇ ਆਸਰੇ ਜੜ ਚੀਜ਼ ਵੀ ਚੇਤਨ ਪਾਸੇ ਔਰ ਅੰਨ ਹੋਰ ਹਰ ਚੀਜ਼ ਦੁੱਖ ਰੂਪ ਹੈ ਲੇਕਿਨ ਉਹਦੇ ਆਸਰੇ ਉਹ ਐਸਾ ਅਨੰਤ ਰੂਪ ਹੈ ਉਹਦੇ ਆਸਰੇ ਦੁੱਖ ਰੂਪ ਵਸਤੂਆਂ ਵਿੱਚ ਸੁੱਖ ਰੂਪ ਪ੍ਰਤੀਤ ਨਹੀਂ ਹੈ ਦੇਹ ਨੂੰ ਤੁਸੀਂ ਦੇਖ ਲਓ ਚਲੋ ਜਨਮ ਤੋਂ ਮ੍ਰਿਤੂ ਤੱਕ ਪੁੱਛੋ ਕਿਸੇ ਨੂੰ ਗਰੀਬ ਬਾਦਸ਼ਾਹ ਦਾ ਪੁੱਛੋ ਅਨੇਕਾਂ ਦੁੱਖਾਂ ਦੇ ਗ੍ਰਸਿਤ ਹੈ ਆਦਕੀ ਮਨ ਮਨ ਪਰੇਸ਼ਾਨ ਜਲਦਾ ਬਲਦਾ ਸੜਦ ਰਹੇ ਨੂੰ ਆਹ ਦੁੱਖ ਹੈ ਵਿਆਹ ਜਿਸਮੀ ਬਿਮਾਰੀ ਨਾਲ ਸਾਹਿਬ ਕੋਈ ਨਹੀਂ ਬੱਚੇ ਦਾ ਜਨਮ ਹੁੰਦਾ ਕਹਿੰਦਾ ਲਿਆਓ ਡਾਕਟਰ ਲਿਆਓ ਆ ਲਿਆਓ ਕਹਿੰਦੇ ਨਾ ਅਸੀਂ ਇਸ ਤੱਕ ਕੋਈ ਇਹਨੇ ਇਹ ਵਿਆਹ ਕਹਿੰਦੇ ਆਹ ਵਿਆਹ ਉਪਾਸ ਬਾਂਧੇ ਚੜੇ ਘੱਟੇ ਵੀ ਕਿਸਮ ਦੇ ਕੋਈ ਤੁਹਾਡਾ ਮਿੱਤਰ ਦੋਸਤ ਹੈ ਬਾਹਰ ਕਿਸੇ ਹੋਰ ਮੁਲਕ ਬੈਠਾ ਹੈ ਮੇਰਾ ਚਿੱਤ ਤੱਕ ਰਿਹਾ ਉਹਨੂੰ ਮਿਲਣ ਵਾਸਤੇ ਇਹ ਚਿੱਠੀਆਂ ਪੱਤਰ ਵੀ ਇਸ ਪੜ੍ਹ ਹੋ ਰਹੀ ਹੈ ਲਿਖਦੇ ਵੀ ਮੈਂ ਦਿਲ ਕਰਦਾ ਮੈਨੂੰ ਛੁੱਟੀ ਆ ਚਿੰਤੇ ਤੋਂ ਆ ਜਾਂਦਾ ਹੈ ਬਿਨਾ ਦੱਸੇ ਹੀ ਜਦੋਂ ਆ ਕੇ ਮਿਲਦੇ ਤੁਸੀਂ ਦੇਖਦੇ ਹੋ ਜੀ ਖੁਸ਼ੀ ਹੁੰਦੀ ਹੈ ਛੁੱਟੀ ਮਿਲਦੇ ਹੋ ਪ੍ਰਸੰਨਤਾ ਹੁੰਦੀ ਹੈ ਇਹ ਨਾ ਬੀਤੀਆਂ ਸੁਖਦੀਆਂ ਇਹਨੂੰ ਪਰੇ ਮੋਲ ਪ੍ਰਮੋਲ ਤਿੰਨ ਦਰਜੇ ਦਿੱਤੇ ਨੇ ਪਰੇ ਤਾਂ ਉਹਨੂੰ ਕਹਿੰਦੀ ਕਿਸੇ ਵਸਤੂ ਜਿਸ ਵਸਤੂ ਦੀ ਇੱਛਾ ਹੋਵੇ ਉਹਨੂੰ ਯਾਦ ਕਰਕੇ ਚਿੱਤ ਵਿੱਚ ਉਹ ਜਿਹੜੀ ਖੁਸ਼ੀ ਹੋਣੀ ਚਿੱਤ ਵਿੱਚ ਉਸਨੂੰ ਪਰੇ ਕਹਿਣਾ ਉਹ ਚੀਜ਼ ਸਾਹਮਣੇ ਆ ਜਾਣੀ ਉਹਨੂੰ ਦੇਖ ਕੇ ਉਹਨੂੰ ਮੋਲ ਕਹਿਣਾ ਉਸ ਵਸਤੂ ਨੂੰ ਇਸਤੇਮਾਲ ਕਰਕੇ ਪ੍ਰਮੋਲ ਕਹਿਣਾ ਕਿਉਂ ਕਹਿ ਲਓ ਇੱਕ ਆਦਮੀ ਹੈ ਉਹਦੇ ਚਿੱਤ ਵਿੱਚ ਦਹੀਂ ਖਾਣ ਦੀ ਇੱਛਾ ਹੋਈ ਉਸਨੇ ਇੱਕ ਆਦਮੀ ਭੇਜਿਆ ਬਾਜ਼ਾਰ ਜਾ ਕੇ ਦਹੀਂ ਦਾ ਉਹਦੇ ਚਿੱਤ ਵਿੱਚ ਜਿਹੜਾ ਦਹੀਂ ਦਾ ਪੁਰਨ ਵੀ ਬਣਾਇਆ ਉਹ ਪਰੇ ਹੋ ਗਿਆ ਉਹ ਖੁਸ਼ੀ ਹੁੰਦੀ ਚਿੱਤ ਜੋ ਸਾਹਮਣੇ ਲੈ ਕੇ ਆ ਗਿਆ ਉਹ ਆ ਗਿਆ ਉਹ ਮੋਲ ਕਹਿਣ ਹੁੰਦਾ ਹੈ ਥੋੜਾ ਸ਼ੁਕਰ ਵੱਧ ਗਿਆ ਜੋ ਦਹੀਂ ਖਾ ਕੇ ਉਸਨੂੰ ਜੋ ਆਨੰਦ ਪ੍ਰਾਪਤ ਉਹਨੂੰ ਪ੍ਰਮੋਲ ਗਿਆ ਆਤਮਾ ਇਹਨਾਂ ਦਾ ਵੀ ਪ੍ਰਕਾਸ਼ਿਤ ਹੈ ਉਹ ਨਾ ਹੋਵੇ ਖੁਸ਼ੀਆਂ ਇਸੀ ਤਰ੍ਹਾਂ ਦੁਨੀਆਂ ਦੇ ਸਾਰੇ ਜਿਤਨੇ ਦੁੱਖ ਹਨ ਉਹ ਸੁੱਖ ਦਿੰਦੇ ਨੇ ਜਿਹੜਾ ਦੁੱਖ ਰੂਪ ਵਸਤੂਆਂ ਨੂੰ ਪ੍ਰਕਾਸ਼ੇ ਸੁੱਖ ਰੂਪ ਜਿਸਦੇ ਆਸਰੇ ਪਾਣ ਹੋਣ ਪ੍ਰਤੀਤ ਹੋਣ ਉਹਨਾਂ ਨੂੰ ਉਹਨੂੰ ਸੁੱਖੇ ਆਨੰਦ ਕਿਹਾ ਹੈ ਅਸਲ ਅਨੰਤ ਰੂਪ ਆ ਬਾਕੀ ਕੋਈ ਚੀਜ਼ ਅਨੰਤ ਰੂਪ ਨਹੀਂ ਆਪਣੀ ਇੱਛਾ ਦਾ ਤੱਕਿਆ ਮਨ ਚੰਚਲ ਮਨ ਦੁਖੀ ਹੁੰਦਾ ਹੈ ਅਚਲ ਮਨ ਸੁਖੀ ਹੁੰਦਾ ਕਿਸੇ ਇੱਛਾ ਦਾ ਤੱਕਿਆ ਮਨ ਚੰਚਲ ਹੋ ਜਾਂਦਾ ਉਹਦੇ ਕਿਤੇ ਇੱਛਾ ਪੈਦਾ ਹੁੰਦੀ ਹੈ ਉਹ ਚੀਜ਼ ਮਿਲੇ ਇੱਛਾ ਮਨ ਨੂੰ ਚੰਚਲ ਕਰਦੀ ਚੰਚਲ ਮਨ ਦੁਖੀ ਹੁੰਦਾ ਇਹ ਸੁਣਦਾ ਸ੍ਰੀ ਕਾਨੂੰਨ ਹੈ ਜੋ ਅਚਲ ਮਨ ਸੁਖੀ ਹੁੰਦਾ ਜਦੋਂ ਉਹ ਵਸਤੂ ਮਿਲ ਜਾਂਦੀ ਇਸ ਜੇ ਕਿਤੇ ਉਹ ਮਨ ਉਹਦੀ ਚੰਚਲ ਦਾ ਦੂਰ ਹੋ ਕੇ ਮਨ ਦੀ ਇੱਛਾ ਦੂਰ ਹੋ ਕੇ ਇੱਛਾ ਦੂਰ ਹੋ ਗਈ ਇੱਛਾ ਦੂਰ ਹੋਣ ਕਰਕੇ ਉਹ ਮਿਲ ਗਿਆ ਉਹ ਚਿੰਚਲ ਦਾ ਦੂਰ ਹੋ ਗਈ ਚਿੰਚਲ ਦਾ ਦੂਰ ਹੋਣ ਕਰਕੇ ਅਚਲ ਮਨ ਦੇ ਵੀ ਜੋ ਪਰਮਾਤਮਾ ਸਾਰੇ ਪਰਿਪੂਰਨ ਆਨੰਦ ਦਾ ਘਰ ਉਹਦਾ ਅਕਸ਼ਰ ਕੁਝ ਦੇਰ ਵਾਸਤੇ ਪੈ ਜਾਂਦਾ ਚੱਲ ਗਿਆ ਲਗਾ ਜਾਂਦਾ ਉਹਨੂੰ ਹੀ ਸੁਖ ਮੰਨਦਾ ਉਹ ਹੈ ਪਰਮਾਤਮਾ ਨੂੰ ਇਸ ਕਰਕੇ ਅਗਿਆਨੀਆਂ ਨੂੰ ਕਹਿੰਦਾ ਵੀ ਉਹ ਵਸਤੂ ਵਿੱਚੋਂ ਸੁਖ ਹੈ ਗਿਆਨ ਮੰਨਦਾ ਵੀ ਆਤਮਾ ਨੂੰ ਸੰਯੋਗ ਕਰਕੇ ਉਹ ਸਦਾ ਨਹੀਂ ਰਹਿੰਦਾ ਹੈ ਫਿਰ ਦੂਰ ਹੋ ਜਾਂਦਾ, ਜੇ ਮੈਂ ਟੈਂਸ਼ਨ ਹੋ ਜਾਂਦਾ ਕਿਸੇ ਹੋਰ ਚੀਜ਼ ਦੀ ਇੱਛਾ ਕਰ ਪੈਂਦੀ, ਫਿਰ ਜਿਹਨਾਂ ਚੀਜ਼ ਨਹੀਂ ਮਿਲਦੀ ਫਿਰ ਦੁਖੀ ਜਾਂਦਾ, ਫਿਰ ਮਿਲ ਗਈ ਫਿਰ ਕੋਈ ਚੀਜ਼ ਕੁਛ ਖੋਖ ਹੋ ਜਾਂਦਾ, ਇੱਕ ਤਾਂ ਹੁੰਦਾ ਹੀ ਰਹਿੰਦਾ ਹੈ। ਉਹ ਸੁਖ ਜਿਹੜਾ ਹੈ ਉਹ ਉਹਦਾ ਸਰੂਪ ਹੀ ਸੱਤ ਚਿੱਤ ਆਨੰਦ ਅਸਲ ਇਹ ਹੈ, ਫਿਰ ਪਰਿਪੂਰਨ ਹੈ। ਪਰਿਪੂਰਨ ਹੁੰਦਾ ਜੀ ਤੋਂ ਸਾਡੀ ਕੋਈ ਵੀ ਸਥਾਨ ਹੋਵੇ ਜਿਹਦੇ ਵਿੱਚ ਸਭ ਕੁਛ ਹੋਵੇ, ਜੋ ਸਾਰਿਆਂ ਦੇ ਵਿੱਚ ਹੋਵੇ। ਜਿਵੇਂ ਮਿੱਟੀ ਹੈ, ਮਿੱਟੀ ਪਰਿਪੂਰਨ ਨਹੀਂ, ਮਿੱਟੀ ਤੋਂ ਦਸਵਾਂ ਪਾਣੀ ਹੈ। ਇਹ ਪਾਣੀ ਵਿੱਚ ਆਇਆ ਹੁਣ ਦਸ ਦਿਨ ਸਾਇੰਸਦਾਨਾਂ ਨੇ ਵੀ ਕਿਹਾ ਵੀ ਇਹ ਪ੍ਰਿਥਵੀ ਸਾਡੀ ਪਾਣੀ ਵਿੱਚ ਕਿਉਂ ਘੁੰਮ ਰਹੀ ਹੈ, ਜਿਵੇਂ ਦਸ ਮਣ ਪਾਣੀ ਵਿੱਚ ਇੱਕ ਮਣ ਮਿੱਟੀ ਦਾ ਢੇਰ ਹੁੰਦਾ। ਦਸਵਾਂ ਪਾਣੀ ਮੰਨਿਆ, ਯਾਨੀ ਜਿਹੜੀ ਚੀਜ਼ ਜ਼ਿਆਦਾ ਤੋਂ ਜ਼ਿਆਦਾ ਪਰਿਪੂਰਨ ਹੁੰਦੀ ਹੈ, ਮਿੱਟੀ ਨਾਲੋਂ ਪੁੱਠੀ ਨਾਲੋਂ ਪਾਣੀ ਜ਼ਿਆਦਾ ਪਰਿਪੂਰਨ ਦਸ ਗੁਣਾ ਹੈ। ਪਾਣੀ ਚੋਂ ਅੱਗ ਜ਼ਿਆਦਾ ਪਰਿਪੂਰਨ ਹੈ, ਕਿਉਂ ਸਮੁੰਦਰ ਵਿੱਚ ਜਿਹੜੀ ਅੱਗ ਕਹਿਲਾਉਂਦੀ ਹੈ ਉਹ ਬੜਵਾਗਣ ਕਹਿਲਾਉਂਦੀ ਹੈ, ਸਾਡੇ ਸਰੀਰ ਜਿਹੜੀ ਅੱਗ ਹੈ ਉਹ ਜਠਰਾਗਣ ਕਹਿਲਾਉਂਦੀ ਹੈ, ਸਾਡੇ ਪਿੱਛੋਂ ਪਸੰਦ ਕਰਦੀ ਹੈ ਉਹ ਮਰਿਆਦਾ ਕਹਿਣ ਰੱਖਦੀ ਹੈ। ਸਮੁੰਦਰ ਵਿੱਚ ਅਗਰ ਉਹ ਅੱਗ ਨਾ ਹੋਵੇ, ਕਿਸਨੇ ਦਰਿਆ ਨਦੀਆਂ ਨਾਲੇ ਬਾਸ਼ਾਂ ਕਰਨ ਕਰਕੇ ਪੈਨ ਹੋ ਜਾਵੇ, ਸਾਰੇ ਇਨਸਾਨ ਨੂੰ ਰੋਕ ਕੇ ਲੈ ਜਾਏ, ਲੇਕਿਨ ਉਹਦੇ ਨੇ ਇਸੀ ਪਰਮਾਤਮਾ ਨੇ ਐਸੀ ਖੇਡ ਰੱਖੀ ਹੋਈ ਉਹਦੇ ਵਿੱਚ ਰੱਖੀ ਹੈ, ਉਹ ਉਹਨੂੰ ਜਾਇਜ਼ ਕਿਸੇ ਕਾਨੂੰਨ ਚ ਰੱਖਦੀ ਹੈ, ਵਧਣ ਨਹੀਂ ਦਿੰਦੀ। ਇਸ ਕਰਕੇ ਉਦੋਂ ਜ਼ਿਆਦਾ ਹੋਈ ਅਗਨ ਪਰਿਪੂਰਨ। ਭਾਵੇਂ ਇਹ ਤਿੰਨ ਚੀਜ਼ਾਂ ਇੰਨੀਆਂ ਛੋ ਸਨ, ਅੱਖ ਸਾਡੀ ਇਹ ਦੇਖ ਸਕਦੀ ਹੈ, ਪੱਛਮ ਅੱਖ ਮਿੱਟੀ ਵੀ ਸਾਨੂੰ ਦੀਨੀ ਹੈ, ਪਾਣੀ ਵੀ ਦੀਨਾ ਹੈ, ਇਹਨਾਂ ਅੱਖਾਂ ਨਾਲ ਅੱਗ ਨੂੰ ਦੀਨੀ ਦੇਖ ਸਕਦੇ। ਉਸ ਤੋਂ ਅੱਗੇ ਹਵਾ ਹੈ, ਪਾਣੀ ਤੋਂ ਅੱਗੇ ਅਸੀਂ ਅੱਗ ਤੋਂ ਅੱਗੇ ਹਵਾ ਨੂੰ ਅਸੀਂ ਦੇਖ ਨਹੀਂ ਸਕਦੇ, ਦੀਨੀ ਵੀ ਸਕਦਾ। ਹਵਾ ਚੱਲਦੀ ਹੈ, ਦਰਖਤ ਹਿਲਦੇ ਹਨ, ਖਰੀ ਨਹੀਂ ਲੱਗਦੀ ਹੈ, ਟੱਚ ਹੁੰਦੀ ਹੈ, ਇਹ ਤਾਂ ਹੈ, ਲੇਕਿਨ ਇਹਨਾਂ ਅੱਖਾਂ ਨਾਲ ਅਸੀਂ ਹਵਾ ਦੇਖ ਨਹੀਂ ਸਕਦੇ, ਕਿੰਨੀ ਤੇਜ਼ ਚੱਲਦੀ ਉਹਦੇ ਅੱਖਾਂ ਨਾਲ ਨਹੀਂ ਦਿੰਦੀ। ਇਸ ਕਰਕੇ ਉਹ ਉਦੋਂ ਵੀ ਜ਼ਿਆਦਾ ਸੂਕਸ਼ਮ ਹੋਈ, ਹਵਾ ਤੋਂ ਵੀ ਜ਼ਿਆਦਾ ਸੂਕਸ਼ਮ ਆਕਾਸ਼, ਆਕਾਸ਼ ਕਹਿੰਦੇ ਗੈਸ ਜਿਹਦੇ ਵਿੱਚ ਹਵਾ ਫਿਰਦੀ ਹੈ, ਅਗਰ ਉਹਨਾਂ ਨੂੰ ਹਵਾ ਫਿਰੇ ਤਾਂ ਇੱਥੇ ਤੱਕ ਤਾਂ ਇਹਨਾਂ ਸਾਇੰਸਦਾਨਾਂ ਨੇ ਜਿਹੜੇ ਸਕੂਲ ਸਾਇੰਸਦਾਨਾਂ ਚ ਇਸ ਗੱਲ ਸਿੱਧ ਕਰ ਲਿਆ, ਆਕਾਸ਼ ਤੱਕ ਕਿ ਹਵਾ ਵੀ ਵੈਸੇ ਹੀ ਫਿਰਦੀ ਹੈ, ਗੈਸ ਤੱਕ ਕਿਦੂ ਗਾਹ ਨਹੀਂ ਗਏ, ਉਹ ਕਾਜ ਹੈ ਆਕਾਸ਼ ਕਾ ਜਿਹਦੇ ਵਿੱਚ ਉਹ ਹਵਾ ਫਿਰਨਾ, ਉਦੋਂ ਵੀ ਇਹਦੀ ਸੂਕਸ਼ਮ ਹੈ, ਬਹੁਤ ਸੂਕਸ਼ਮ ਹੈ, ਬਲਕਿ ਇੱਥੇ ਤੱਕ ਦੱਸਿਆ ਇਤਨਾ ਸੂਕਸ਼ਮ ਹੈ ਪਰਮਾਤਮਾ ਆਕਾਸ਼ ਦੇ ਮੁਕਾਬਲੇ ਦੇ ਵਿੱਚ, ਜਿਵੇਂ ਸਵੇਰ ਦੇ ਮੁਕਾਬਲੇ ਚ ਰਾਈ ਦਾ ਦਾਣਾ। ਕਿਸੇ ਮੌਕੇ ਦੀ ਗੱਲ ਹੈ, ਵਿਸ਼ੇਸ਼ ਜੀ ਕਿਸੇ ਪਹਾੜ ਦੇ ਉੱਪਰ ਤਪੱਸਿਆ ਕਰਦੇ ਨੇ, ਉਹਨਾਂ ਦੇ ਸ਼ੀਸ਼ ਜਲਦੀ ਬਹੁਤ ਉਹ ਵੀ ਤਪੱਸਿਆ ਕਰਦੇ ਹਨ, ਤੋ ਅੱਧੀ ਰਾਤ ਦਾ ਵਕਤ ਹੈ, ਸ਼ਿਵ ਜੀ ਆਪਣੇ ਗਣਾਂ ਸਮੇਤ ਉੱਥੇ ਆਉਂਦੇ ਪਹੁੰਚੇ, ਉੱਥੇ ਚੱਟੀ ਆਪਣੇ ਆਸਣ ਤੋਂ ਉਹਨਾਂ ਦਾ ਕਿਸਾ ਜੋ ਆਦਰ ਸਤਿਕਾਰ ਪੂਜਨ ਕੀਤਾ ਜੈਸੇ ਬਜ਼ੁਰਗਾਂ ਦਾ ਕਰਨਾ ਬਣਦਾ ਹੈ, ਤੋ ਉਹਨਾਂ ਨੇ ਪੁੱਤਰ ਖੇਮ ਪੁੱਛਿਆ ਆਪਣੇ ਉੱਪਰ ਪ੍ਰਸੰਨ ਦੇ ਕੇ ਸ਼ਿਵਾ ਨੂੰ ਉਹਨਾਂ ਨੇ ਸਵਾਲ ਕੀਤਾ ਹੈ ਕਿ ਮਹਾਰਾਜ ਉਹ ਪਰਮਾਤਮਾ ਇਹੋ ਜਿਹਾ, ਇਹ ਸੁਣ ਕੇ ਸ਼ਿਵ ਜੀ ਕਹਿਣ ਲੱਗੇ ਵਿਸ਼ੇਸ਼ ਜੀ ਉਹ ਚੇਤਨ ਤੱਕ ਪਰਮਾਤਮਾ ਜਿਹਦੇ ਮਤ ਮਤਾਂਤਰਾਂ ਵਾਲਿਆਂ ਨੇ ਅਨੇਕਾਂ ਨਾਮ ਰੱਖੇ ਹਨ, ਇੱਕ ਨਾਮ ਨਹੀਂ ਰੱਖੇ, ਵਾਸਤਵਿਕ ਉਹਦਾ ਨਾਮ ਸਾਹਮਣੇ ਜਾਤ ਜਾਂ ਘਰੇਸ਼ ਜੀ ਦਾ ਕਥਨ ਹੈ, ਜਾਤ ਸ਼ਬਦ ਉਹ ਐਸੀ ਚੀਜ਼ ਹੈ ਜੋ ਅਤੀ ਸੁਖੀ ਵਸਤੂ ਤੱਕ ਨਾਮ ਕਰਦੇ ਰੱਖਿਆ ਨਹੀਂ, ਲੇਕਿਨ ਉੱਥੇ ਪਹੁੰਚਣ ਵਾਸਤੇ ਰੱਖੇ ਹਨ। ਹਾਂਜੀ, ਆਕਾਸ਼ ਹੈ ਜਿਵੇਂ ਦੀਨਾ ਨਹੀਂ ਹੈ, ਨਾਂ ਵੀ ਰੱਖ ਲਿਆ, ਜੇ ਗੁਰੂ ਕੋਈ ਆਕਾਸ਼ ਦਿਖਾਓ ਦਿਖਾ ਨਹੀਂ ਸਕਦੇ, ਇਸੀ ਤਰ੍ਹਾਂ ਹਵਾ ਵਗੈਰਾ ਲੈ ਲਓ, ਹਵਾ ਤਾਂ ਜੀ ਟੱਚ ਵੀ ਹੁੰਦੀ ਹੈ ਲੇਕਿਨ ਆਕਾਸ਼ ਤਾਂ ਟੱਚ ਵੀ ਨਹੀਂ ਨਾ ਹੁੰਦਾ। ਸੋ ਕਹਿਣ ਲੱਗੇ ਉਹ ਚੇਤਨ ਤੱਕ ਪਰਮਾਤਮਾ ਜਿਹਦੇ ਮੇਰੇ ਵਰਗੇ ਕਰੋੜਾਂ ਬੋਲੇ ਹਨ, ਇਹਨਾਂ ਬਚਨਾਂ ਨਾਲ ਸ਼ਿਵਾ ਨੇ ਸੰਬੋਧਨ ਕੀਤਾ। ਉਹ ਕਿਉਂ ਕਰੋੜਾਂ ਬ੍ਰਹਮੰਡ ਹਨ, ਅਕਾਲਪੁਰ ਕੀ ਦੇਹ ਮੈਂ ਕੋਟ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੋਟ ਲੇ ਕੋਟ ਬ੍ਰਹਮ ਕੋ ਠਾਕੁਰ ਸਵਾਮੀ ਸਰਵ ਜੀਆਂ ਕਾ ਦਾਸ ਆ ਰਹੇ, ਯਾਨੀ ਕਰੋੜਾਂ ਬ੍ਰਹਮੰਡ ਹਨ, ਕਰੋੜਾਂ ਬ੍ਰਹਮੰਡਾਂ ਦੇ ਕਰੋੜਾਂ ਹੀ ਸੀ ਬ੍ਰਹਮਾ ਵਿਸ਼ਨੂੰ, ਬ੍ਰਹਮ ਉਤਪਤੀ ਕਰਨ ਵਾਲਾ, ਵਿਸ਼ਨੂੰ ਪਾਲਣਾ ਕਰਨ ਵਾਲਾ, ਸ਼ਿਵ ਸ਼ਿੰਗਾਰ ਕਰਨ ਵਾਲਾ, ਇੰਦਰਾਜ ਦੇਵਤੇ ਸੱਤ ਲੋਕਾਂ ਦੇ ਹਨ, ਸੱਤ ਹੇਠਲੇ ਲੋਕ ਹਨ, ਸਾਡਾ ਮੱਧ ਲੋਕ ਹੈ, ਇਹੋ ਜਿਹੇ ਕਰੋੜਾਂ ਬ੍ਰਹਮੰਡ ਹਨ। ਅੱਡ ਅੱਡ ਮੁਲਕਾਂ ਦੀ ਅੱਡ ਅੱਡ ਮਰਿਆਦਾ ਰੱਖੀ ਹੋਈ ਹੈ, ਜਿਵੇਂ ਅੱਡ ਅੱਡ ਮੁਲਕਾਂ ਦੀ ਅੱਡ ਅੱਡ ਮਰਿਆਦਾ ਹੁੰਦੀ ਹੈ, ਜਿੰਨੇ ਮੁਲਕ ਉਨੇ ਉਹਨਾਂ ਪ੍ਰਾਈਮ ਮਿਨਿਸਟਰ ਹੁੰਦੇ ਹਨ, ਉਤਨੇ ਵੀ ਹੋਰ ਮਹਿਕਮੇ ਮਿਨਿਸਟਰ ਹੁੰਦੇ, ਐਸਾ ਸਮਝੋ। ਕਹਿਣ ਲੱਗੇ ਉਹ ਚੇਤਨ ਤੱਤ ਪਰਮਾਤਮਾ ਜਿਹਦੇ ਮੇਰੇ ਵਰਗੇ ਕਰੋੜਾਂ ਗੁਰ ਨੇ, ਯਾਨੀ ਕਰੋੜਾਂ ਸ਼੍ਰੀ ਬ੍ਰਹਮਾ ਵਿਸ਼ਨੂੰ ਨੂੰ ਬ੍ਰਹਮਾ ਉਤਪਤ ਕਰਨ ਵਾਲੇ, ਵਿਸ਼ਨੂੰ ਨੂੰ ਪਾਲਣਾ ਕਰਨ ਵਾਲੇ, ਸ਼ਿਵ ਸ਼ਿੰਗਾਰ ਕਰਨ ਵਾਲੇ ਹਨ। ਉਹ ਚੇਤਨ ਤੱਤ ਪਰਮਾਤਮਾ ਆਕਾਸ਼ ਦੇ ਮੁਕਾਬਲੇ ਵਿੱਚ ਇਤਨਾ ਸੂਕਸ਼ਮ ਹੈ ਜਿਵੇਂ ਸੁਮੇਰ ਪਰਬਤ ਦੇ ਮੁਕਾਬਲੇ ਦੇ ਵਿੱਚ ਰਾਈ ਦਾ ਦਾਣ ਹੋ। ਇਹ ਰੇਸ਼ੋ ਸਮਝਾਉਣ ਵਾਸਤੇ ਰੱਖੀ ਹੈ, ਪਰ ਰੇਸ਼ੋ ਕਿਵੇਂ ਨਹੀਂ ਰੱਖਦੀ ਉੱਥੇ, ਸਿਰਫ ਸਮਝਾਉਣ ਵਾਸਤੇ ਹੈ, ਥੋੜੀ ਜਿਹੀ ਮੋਟੀ ਬੁੱਧ ਦੇ ਗੋਚਰੇ ਕਰਨ ਵਾਸਤੇ, ਹੋਰ ਕੁਛ ਆਮ ਲੋਕ ਸਮਝ ਨਹੀਂ ਸਕਦੇ। ਸੋ ਇਹੋ ਜਿਹਾ ਸੂਕਸ਼ਮ ਹੈ। ਫਿਰ ਉਹ ਕਹਿਣ ਲੱਗੇ ਜਿਹੜਾ ਇਹੋ ਜਿਹਾ ਸੂਕਸ਼ਮ ਹੈ ਉਹਦੀ ਪੂਜਾ ਕਿਵੇਂ ਹੋਈ, ਜਿਹੜੀ ਵਸਤੂ ਉਹਦੀ ਪੂਜਾ ਹੋਣੀ ਚਾਹੀਦੀ। ਇਸੀ ਕਰਕੇ ਇਸ ਇਹ ਵਸਤੂ ਇਹ ਚੇਤਨ ਤੱਤ ਪਰਮਾਤਮਾ ਦੀ ਪੂਜਾ ਕਰਨ ਵਾਸਤੇ ਜਿਹੜਾ ਅਤੀ ਸੂਕਸ਼ਮ ਹੈ ਉਹ ਅਗਿਆਨੀ ਉਹਦੀ ਪੂਜਾ ਨਹੀਂ, ਉਹਦੀ ਪੂਜਾ ਤਾਂ ਗਿਆਨਵਾਨ ਤੱਤ ਦੇ ਗਿਆਨ ਹੀ ਕਰ ਸਕਦੇ। ਹੁਣ ਦੀ ਪੂਜਾ ਕਰਨ ਵਾਸਤੇ ਤਿੰਨ ਕਿਸਮ ਖੋਲੇ ਜਾਂਦੇ, ਸ਼ਾਮ ਸਮ ਬੋਧ, ਸੰਤੇਗੀ ਚਿੱਤ ਦੀ ਇਕਾਗਰਤਾ, ਸ਼ਾਮ ਸਮ ਦ੍ਰਿਸ਼ਟੀ, ਬੋਧ ਬ੍ਰਹਮ ਗਿਆਨ। ਇਹ ਤਿੰਨ ਫੁੱਲਾਂ ਦੁਆਰਾ ਉਸਦੀ ਪੂਜਾ ਕੀਤੀ ਜਾਂਦੀ ਹੈ। ਬਾਕੀ ਉਰਲੀ ਪੂਜਾ ਪਹਿਲੇ ਪਹਿਲ ਆਪਣੇ ਇਸ਼ਟ ਦੇਵ ਨੂੰ ਪਰਮਾਤਮਾ ਮੰਨ ਕੇ ਸਾਕਾਰ ਜੋ ਹੈ ਜਿਵੇਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਉਸ ਰਾਹੀਂ ਉਸਦੀ ਪੂਜਾ ਕੀਤੀ ਜਾਂਦੀ ਹੈ। ਇਹ ਅਗਿਆਨੀ ਬਾਲਕੀਆਂ ਦੇ ਕਰਨ ਯੋਗ ਪੂਜਾ ਹੈ। ਉਹਦੇ ਅਸੂਰ ਫੁੱਲਾਂ ਨਾਲ ਹੁੰਦੀ ਪੂਜਾ, ਉਸੀ ਤਰ੍ਹਾਂ ਭੋਗ ਲਗਾਉਣ ਯੋਗ ਕਰਨਾ ਹੈ। ਉਹ ਐਸੀ ਹੈ ਇੱਥੋਂ ਕਰਦੇ 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 ਹੌਲੀ ਹੌਲੀ ਉੱਥੇ ਪਹੁੰਚਦਾ ਹੈ। ਜਿਹੜੇ ਉੱਥੇ ਪਹੁੰਚ ਗਏ ਉਹ ਇਹਨਾਂ ਤਿੰਨਾਂ ਫੁੱਲਾਂ ਤੋਂ ਵੀ ਪੂਜਾ ਕਰਦੇ। ਤੱਤ ਵਿੱਚ ਬ੍ਰਹਮ ਗਿਆਨੀਆਂ ਦਾ ਕੰਮ ਹੈ, ਅਜਾਣ ਬਾਲਕਾਂ ਦਾ ਉਹਨਾਂ ਵਾਸਤੇ ਇਹੀ ਅਸੂਰ ਪੂਜਾ ਹੀ ਠੀਕ ਹੈ, ਕਰਨੀ ਚਾਹੀਦੀ ਹੈ, ਬਿਨਾਂ ਉੱਥੇ ਪਹੁੰਚ ਨਹੀਂ ਸਕਦਾ। ਸੰਯੋਗ ਕਰਕੇ ਉਹ ਪਰਮਾਤਮਾ ਉਹਦੇ ਵਾਸਤੇ ਫਿਰ ਉਹਦੇ ਨਾਂ ਸਿਮਰਨ, ਸਾਡੇ ਗੁਰੂ ਨਾਨਕ ਜੀ ਨੇ ਤਾਂ ਵੈਸੇ ਤਾਂ ਉਹਦੇ ਬਹੁਤ ਸਾਰੇ ਨਾਂ ਰੱਖੇ ਨੇ। ਗੁਰਬਾਣੀ ਦਾ ਪਾਠ ਕਰੋ ਤੁਸੀਂ, ਕਿੰਨੇ ਨਾਂ ਹੋਣਗੇ ਉਹਦੇ, ਰਾਮ ਵੀ ਆਉਂਦਾ ਹੈ, ਗੋਬਿੰਦ ਵੀ ਆਉਂਦਾ ਹੈ, ਭਰਾ ਵੀ ਆਉਂਦਾ ਹੈ, ਔਰ ਅਨੇਕਾਂ ਨਾਂ ਆਉਂਦੇ ਨੇ। ਇੱਕ ਓਂਕਾਰ ਹੈ, ਸਤਨਾਮ ਹੈ, ਕਰਤਾ ਹੈ, ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਰ ਮੂਰਤ ਅਜੂਨੀ ਹੈ, ਸ਼ਗੁਨ ਹੈ। ਸੋ ਇਹੋ ਜਿਹਾ ਪਰਮਾਤਮਾ ਜੀ ਦੇ ਵਿਸ਼ੇਸ਼ਣ ਜਿਸਨੂੰ ਗੁਰਪ੍ਰਸ਼ਾਦ ਗੁਰੂ ਦੀ ਕਿਰਪਾ ਕਰਕੇ ਜਾਣਿਆ ਜਾਂਦਾ, ਇਹ ਵੀ ਨਹੀਂ ਜਾਣਿਆ ਜਾਂਦਾ। ਇਹ ਦੱਸਿਆ ਗੁਰ ਮੰਤਰ ਵਿੱਚ, ਹੋਰ ਅਨੇਕਾਂ ਨਾਂ ਰੱਖੇ ਹਨ, ਅਸਲ ਉਹਨਾਂ ਨਾਲ ਗੁਰ ਮੰਤਰ ਹੋਏ ਇੱਕ ਨਾਂ ਰੱਖੇ, ਕਿਉਂਕਿ ਦਰਿਆ ਦੇ ਕਿਨਾਰੇ ਤੇ ਅਨੇਕਾਂ ਬੇੜੀਆਂ ਖੜੀਆਂ ਹੋਣ, ਜਿਹਨੇ ਮੁਸਾਫਰ ਨੇ ਪਾਰ ਜਾਣਾ ਹੋਵੇ ਇੱਕ ਬੇੜੀ ਅਖਤਿਆਰ ਕਰਨੀ ਪਏਗੀ, ਸਾਰੀਆਂ ਬੇੜੀਆਂ ਦੇ ਪੈਰ ਨਹੀਂ ਰੱਖੇ ਗਏ। ਜਿਹੜਾ ਕਹਿੰਦਾ ਇਹ ਵੀ ਨਹੀਂ ਖੜਗੇ, ਇਹ ਤਾਂ ਪਹਿਲਾਂ ਕਿਤੇ ਪਾਰ ਨਹੀਂ ਹੋਏ, ਇੱਕ ਬੇੜੀ ਤੇ ਚੜ ਕੇ ਉਸਨੇ ਉਸਨੂੰ ਪਾਰ ਲਗਾ ਦੇਣਾ ਹੈ। ਪਰ ਬੇੜੀ ਤੇ ਚਲਾਉਣ ਵਾਲਾ ਜਿਹੜਾ ਮਲਾਹ ਹੋਵੇ ਆਪਣੇ ਆਪ ਬੇੜੀ ਨਹੀਂ ਚੱਲਦੀ ਹੁੰਦੀ, ਉਹ ਵੀ ਸਚਕਸ਼ੂ ਯਾਨੀ ਜਿਵੇਂ ਨਿਗਾਹ ਠੀਕ ਹੋਵੇ ਪਰ ਹੱਥ ਪੈਰ ਵੀ ਠੀਕ ਹੋਣ। ਕਿਉਂ ਬੇੜੀ ਵਾਲੇ ਨੇ ਮਲਾਹ ਨੇ ਜਿਹਨੇ ਬੇੜੀ ਚਲਾਉਣੀ ਹੈ ਮੁਸਾਫਰ ਨੂੰ ਬਿਠਾ ਕੇ ਪਰਲੇ ਕਿਨਾਰੇ ਲਗਾਉਣੇ ਦਰਿਆ ਦੇ, ਉਹਨੇ ਦੇਖਣਾ ਸਾਡਾ ਕਿਨਾਰਾ ਉਹ ਹੈ, ਜੇ ਅੱਖਾਂ ਨਹੀਂ ਨਿਗਾਹ ਨਹੀਂ ਹੈ ਖਬਰੇ ਬੇੜੀ ਇੱਧਰ ਨੂੰ ਚੱਲ ਪਏ ਇੱਧਰ ਨੂੰ ਚੱਲ ਪਏ, ਜੇ ਹਮਨੇ ਕੀ ਪਤਾ। ਫਿਰ ਇਹ ਤਾਂ ਹੈ ਨਿਗਾਹ, ਦੂਸਰੇ ਹੱਥ ਪੈਰ ਨਾ ਹੋਣ, ਜੇ ਚੱਪੂ ਕਹਿ ਮਾਰੂ ਚੱਪੂ ਮਾਰਦਾ ਹੱਥਾਂ ਪੈਰ ਨਾਲ ਮਾਰਿਆ ਜਾਏਗਾ, ਚੱਪੂ ਨਹੀਂ ਮਾਰੇਗਾ ਬੇੜੀ ਚੱਲ ਨਹੀਂ ਸਕੇਗੀ। ਇਸੀ ਤਰ੍ਹਾਂ ਇਹ ਨਾਮ ਰੂਪੀ ਬੇੜੀ ਹੈ, ਅਨੇਕਾਂ ਬੇੜੀਆਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ, ਤੇ ਉਹਨਾਂ ਦੇ ਮਲਾਹ ਮਹਾਂਪੁਰਖ ਹੋਣੇ ਚਾਹੀਦੇ, ਜਿਹਦੀਆਂ ਉਹ ਮਹਾਂਪੁਰਖ ਉਹ ਹੋਣਾ ਚਾਹੀਦਾ ਹੈ ਜਿਵੇਂ ਗਿਆਨ ਨੇਤਰ ਖੁੱਲੇ ਹਨ, ਗਿਆਨ ਚਕਸ਼ੂ ਖੁੱਲੇ ਹਨ, ਤੇ ਪਤਾ ਹੈ ਸਾਰਾ ਜਿੱਥੇ ਪਰਮਾਤਮਾ ਹੈ, ਜਿੱਥੇ ਪਹੁੰਚਿਆ ਸੜਨ ਮੁਦਲੇ ਮਸੂਦ ਉਹ ਹੈ, ਆਪ ਕਮਾਈ ਕਰਕੇ ਉੱਥੇ ਪਹੁੰਚਿਆ ਹੈ। ਦੂਜੇ ਜਿਹਦੇ ਜਿਗਿਆਸੂਆਂ ਨੂੰ ਉਹਨਾਂ ਦੇ ਸੰਸੇ ਦੂਰ ਕਰਨ ਵਾਸਤੇ ਹੱਥ ਪੈਰ ਚੱਪੂ ਦੁਰ ਵਿਚਾਰ ਰੂਪੀ ਚੱਪੂ ਜਿਹਦੇ ਪਾਓ ਠੀਕ ਠੀਕ ਹਨ, ਉਹਨਾਂ ਰਾਹੀਂ ਉੱਥੇ ਪਹੁੰਚਿਆ ਜਾਂਦਾ ਹੈ। ਖੈਰ ਵਹਿਰੂ ਨਾਮ, ਨਾਮ ਜਪਣ ਦੇ ਵਾਸਤੇ ਬੇਅੰਤ ਤਰੀਕੇ ਹੈ। ਨਾਮ ਪਹਿਲੇ ਜਪਣ ਵਾਲੇ ਸਤਿਪੁਰਸ਼ ਹੌਲੀ ਹੌਲੀ ਜਦੋਂ ਇਸ ਪਾਸੇ ਲੱਗਦਾ ਹੈ ਉਸਨੂੰ ਇਸ ਪਾਸੇ ਪ੍ਰਵਿਰਤ ਕਰਨ ਵਾਸਤੇ ਪਹਿਲਾ ਸਟੈਪ ਇਹ ਹੈ, ਇਨਸਾਨ ਜਿਵੇਂ ਖੜਾ ਹੈ ਉੱਪਰ ਦਾ ਬਹੁਤ ਅੱਛਾ ਮਹੱਤਵ ਜਿਹਦੇ ਕੋਈ ਦੁੱਖ ਨਹੀਂ, ਅਨੰਦ ਆਨੰਦ ਹੈ, ਕਹਿਣਾ ਕਿ ਜਿੱਥੇ ਸੁੱਖ ਦਾ ਨਾਮ ਵੀ ਕਹਿੰਦੇ ਇਹੋ ਜਿਹਾ ਸੁੱਖ ਹੈ ਜਿੱਥੇ ਪਹੁੰਚਣੇ, ਇਹ ਹੈ ਜਿਹੜਾ ਅਸਲੀਅਤ ਦਾ ਘਰ ਹੈ ਜਦੋਂ ਵਿਛੜ ਕੇ ਬਣਾ ਗਿਆ ਹੇਠਾਂ ਵਿਚਾਲੇ ਖੜਾ ਹੈ, ਇਹ ਹੇਠਾਂ ਉੱਪਰ ਚੜ ਜਾਂਦਾ ਹੈ ਤਾਂ ਉੱਥੇ ਪਹੁੰਚ ਜਾਂਦਾ ਹੈ ਤਾਂ ਉੱਥੇ ਦੁੱਖ ਕੋਈ ਨਹੀਂ, ਜੇ ਹੇਠਾਂ ਗਿਰਦਾ ਤਿਰਕਦਾ ਹੈ। ਬੜੇ ਬੜੇ ਕੁੰਡ ਹਨ, ਕਿਸੇ ਵਿੱਚ ਬਿੱਛੂ ਹਨ, ਕਿਸੇ ਵਿੱਚ ਸੱਪ ਹਨ, ਕਿਸੇ ਵਿੱਚ ਗੰਦਾ ਉੱਬਲ ਰਿਹਾ, ਕਿਸੇ ਖੂਨ ਉੱਬਲ ਰਿਹਾ, ਕਿਸੇ ਕੁਛ ਹੇਠਾਂ ਗਿਰਦਾ ਆਹ ਹਾਲਤ ਉੱਪਰ ਚੜ੍ਹਦਾ ਤਾਂ ਉੱਥੇ ਸੁਖੀ ਸੁੱਖ ਹੈ। ਇਹ ਹੈ ਇਹ ਜਿਥਾ ਇਨਸਾਨ ਖੜਾ ਉੱਥੇ ਚੜ੍ਹਨਾ ਕਾਹਦੇ ਆਖਰੀ ਹੁੰਦਾ ਇਸ ਤਰ੍ਹਾਂ ਆਪਾਂ ਪੌੜੀਆਂ ਚੜ੍ਹੀਆਂ ਪੌੜੀਆਂ ਦੀ ਆਖਰੀ ਚੜ੍ਹ ਕੇ ਈਸ਼ਰ ਰੂਪ ਬਣ ਜਾਂਦਾ ਹੈ ਕਿਸੇ ਮਕਾਨ ਤੇ ਚੜ੍ਹਨਾ ਹੋਵੇ ਪੌੜੀਆਂ ਹੁੰਦੀਆਂ ਸਿਉਂ ਕਰਕੇ ਇੱਥੇ ਵੀ ਪੌੜੀਆਂ ਇਹਦੇ ਵੈਸੇ ਤਾਂ ਸੁਭ ਇੱਛਾ ਸੁਵਿਚਾਰਨਾ ਪਰਮਾਨਸਾ ਸਤਾਪ ਦੇ ਸੰਪਤੀ ਪਦਾਰਥ ਭਾਵਨੀ ਪੁਰੀਆ ਸਤ ਪੌੜੀਆਂ ਦਿੱਤੀਆਂ ਸਤ ਭੂਮਿਕਾ ਇਹਨਾਂ ਨੂੰ ਵੀ ਕਹਿੰਦੇ ਹਨ ਯਾਨੀ ਵਿਕਰੀ ਚੜ੍ਹਾਅ ਦੀ ਅਵਸਥਾ ਦਾ ਨਾਮ ਭੂਮਿਕਾ ਜਾਂ ਪੌੜੀ ਦੀ ਅਵਸਥਾ ਹੈ ਮੇਰੀ ਬੇਟੀ ਸੰਸਾਰ ਵਿੱਚ ਖਚਤ ਹੈ ਪਹਿਲੇ ਪਹਿਲ ਜਿਸ ਵਕਤ ਇਹਨੂੰ ਸੰਸਾਰ ਚੱਕਰ ਵਿੱਚ ਫਿਰਦੇ ਨੇ ਕੋਈ ਥੋੜਾ ਜਿਹਾ ਸੰਸਾਰ ਦੇ ਸੁੱਖਾਂ ਨੂੰ ਜਿਹਨੂੰ ਗਲਤੀ ਕਰਕੇ ਸੁੱਖ ਰੂਪ ਮੰਨਦਾ ਸੀ ਇਹ ਕਥਨ ਦੁੱਖ ਰੂਪ ਗਲਤੀ ਕਰਕੇ ਇਹਨੂੰ ਸੁੱਖ ਰੂਪ ਮੰਨੇ ਹੋਏ ਸਨ ਕਿਸੇ ਕਾਰਨ ਤੇ ਕਿਸੇ ਦੁੱਖ ਤੇ ਉਹਨੂੰ ਵੈਰਾਗ ਲੱਗਦਾ ਥੋੜਾ ਵੈਰਾਗ ਲੱਗ ਕੇ ਫਿਰ ਉਹ ਚਾਹੁੰਦੇ ਮੈਨੂੰ ਕਿਹਾ ਜਿਹਾ ਸੁੱਖ ਮਿਲੇ ਤੇ ਸਾਰੇ ਜਿਹੜੇ ਸੁੱਖ ਮੈਂ ਦੇਖ ਚੁੱਕਾ ਅਨੇਕਾਂ ਦੁੱਖਾਂ ਦੇ ਅਨੇਕਾਂ ਕੰਡਿਆਂ ਨਾਲ ਭਰਿਆ ਪਿਆ ਹੈ ਇਹ ਗੁਲਾਬ ਦਾ ਤਾਂ ਤੇ ਇਹੋ ਜਿਹੇ ਸੁੱਖ ਚਾਹੀਦੇ ਜਿਹਦੇ ਨੇੜੇ ਤੇੜੇ ਕੰਡਾ ਕੋਈ ਨਾ ਹੋਵੇ ਸੁਖੀ ਜ਼ਰੂਰ ਹੋਵੇ ਉਹ ਆਤਮ ਸੁੱਖ ਹੈ ਉਹਦੇ ਵਾਸਤੇ ਪਹਿਲਾ ਸਟੈਪ ਤੇ ਹੀ ਸੁਭ ਇੱਛਾ ਇੱਥੋਂ ਇਹਦਾ ਯਾਨੀ ਉੱਠਣਾ ਸ਼ੁਰੂ ਹੁੰਦਾ ਸੁਭ ਇੱਛਾ ਕਹਿੰਦੇ ਸੰਤਾਂ ਦੀ ਸੰਗਤ ਕਰਨੀ ਇਹਦਾ ਸੰਗਤ ਨੂੰ ਛੱਡ ਕੇ ਸਤਸੰਗ ਵਿੱਚ ਠੀਕ ਹੋ ਜਾਣਾ ਧਿਆਨ ਦੇਣਾ ਉਹਦੇ ਭਜਨ ਸੁਣਨੇ ਭਜਨ ਪਾਠ ਕਰਕੇ ਮਨ ਨੂੰ ਸ਼ਾਂਤੀ ਮਹਿਸੂਸ ਹੋਣੀ ਸਤਸੰਗ ਦੇ ਵਿੱਚ ਠੀਕ ਸ਼ਾਂਤੀ ਠੰਡ ਮਹਿਸੂਸ ਹੋਣੀ ਹੈ ਸੁੱਖ ਹੋਰ ਕਿਤੇ ਮਹਿਸੂਸ ਨਾ ਹੋਣਾ ਇਹੀ ਜੀ ਇਹ ਪਹਿਲੀ ਅਵਸਥਾ ਨੇ ਜਦੋਂ ਇਹੀ ਜੀ ਅਵਸਥਾ ਇਸ ਨੂੰ ਪ੍ਰਾਪਤ ਹੋਈ ਸਮਝੋ ਪਹਿਲਾ ਸਟੈਪ ਹੈ ਪਹਿਲਾ ਇਹਨੂੰ ਪਹਿਲੀ ਪੌੜੀ ਇਹਨੂੰ ਪ੍ਰਾਪਤ ਹੋਈ ਇੱਥੋਂ ਫਿਰ ਇੱਥੇ ਮੈਨੂੰ ਕਰਨਾ ਸ਼ੁਰੂ ਕਰ ਮਹਾਤਮਾ ਸੁਣੀ ਕਰਕੇ ਇਸੀ ਅਵਸਥਾ ਨੂੰ ਜਨਾਇਆ ਸੁਖ ਇੱਛਾ ਇਸ ਇੱਛਾ ਨੂੰ ਬਾਣੀ ਵਿੱਚ ਹੀ ਅਨੁਰੂਪ ਕੀਤਾ ਪਰਵ ਜੀ ਇਹ ਮਨੋਰਥ ਮੇਰਾ ਇਹ ਜਿਹਾ ਤੂੰ ਪਰਮਾਤਮਾ ਦੇ ਅੱਗੇ ਇਹ ਬੇਨਤੀਆਂ ਕਰਦਾ ਹੈ ਪਰਵ ਜੀ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਿਆ ਦੀਜੈ ਕਰ ਸੰਤਨ ਕਰ ਚਿਹਰਾ ਪਰਤਹਿਕਾਰ ਲਾਗੋ ਅੰਜਨ ਚਰਣੀ ਨਿਸ਼ਵਾਸ ਦਰਸ ਪਾਵੋ ਤਨ ਮਨ ਅਰਪ ਕਰੋ ਅੰਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਹ ਸਾਹ ਸਿਮਰਨ ਪਰ ਆਪਣਾ ਸੰਤਨ ਮਿਤ ਰਹੀਐ ਇੱਕ ਆਧਾਰ ਨਾਮ ਧਨੋਰ ਅਨੰਦ ਨਾਨਕ ਇਹ ਲਈ ਇੱਥੋਂ ਪਹਿਲਾ ਸਟੈਪ ਹੈ ਇੱਥੋਂ ਉੱਪਰ ਨੂੰ ਚੜ੍ਹਨਾ ਉਸ ਸੁੱਖ ਦੇ ਮੰਦਰ ਵਿੱਚ ਚੜ੍ਹਨ ਵਾਸਤੇ ਪਹਿਲਾ ਸਟੈਪ ਪਹਿਲੀ ਪੌੜੀ ਹੈ ਸਵਯੋਂ ਇੱਥੋਂ ਫਿਰ ਅੱਗੇ ਸਿਮਰਨ ਸ਼ੁਰੂ ਹੁੰਦਾ ਆਪਾਂ ਉਹਨੂੰ ਸਿਮਰਨ ਦੇ ਮਾਰਗ ਵਿੱਚ ਪ੍ਰਵੇਸ਼ ਕਰਨ ਪਹਿਲੇ ਪਿੰਡ ਦੇ ਉਸ ਨੌਜਵਾਨ ਲਗਾ ਲੈਣ ਵੀ ਤੂੰ ਇੰਨੇ ਪਾਠ ਦੇ ਸਭ ਕਰ ਲਿਆ ਕਰ ਸ਼ੁਕਰੀ ਸਭ ਕਰ ਲਿਆ ਕਰ ਹੌਲੀ ਹੌਲੀ ਸ਼ੁਰੂ ਕਰ ਦੇਣਾ ਸਵਾ ਪਾਉਣੇ ਨਾ ਸਵਾ ਨਹੀਂ ਪਿਆ ਇੱਕ ਕੁੱਤਾ ਅਵਾਰਾ ਫਿਰਦਾ ਹੈ ਉਸਦੀ ਕਿਸਾਂ ਬੰਨਣਾ ਹੈ ਗੱਜ ਪਾ ਕੇ ਪਟਾ ਉਹਦੇ ਸੀਮਨ ਕਿੰਨੀ ਨਾ ਮੰਨਦੇ ਨੇ ਕਿਵੇਂ ਰੱਸੀ ਤੜਾਉਂਦਾ ਉਹ ਇੱਧਰ ਤੁਹਾਨੂੰ ਨੱਠਦਾ ਉਹ ਨੱਠਦਾ ਪਹਿਲਾਂ ਪਹਿਲਾਂ ਬਹੁਤ ਔਖਾ ਹੁੰਦਾ ਨਾ ਹੌਲੀ ਹੌਲੀ ਕੁਝ ਦੇਰ ਦੇ ਵਿੱਚ ਖੱਪ ਖੁੱਪ ਕੇ ਆਪੇ ਠੀਕ ਕਹਿੰਦਾ ਬੈਠਣ ਗਿਆ ਤੇ ਬਣ ਐਸਾ ਸਮਝੇ ਮਨ ਵੀ ਤਾਂ ਨਹੀਂ ਆਈਆਂ ਪਹਿਲਾਂ ਇੱਧਰ ਉੱਧਰ ਭਟਕਦਾ ਹੌਲੀ ਹੌਲੀ ਸੰਟੀ ਪਿੰਡ ਆਦਿ ਹੋ ਜਾਂਦਾ ਉੱਥੇ ਉਹਨੂੰ ਸੁੱਖ ਮਹਿਸੂਸ ਹੋਣ ਲੱਗ ਪਿਆ ਪਹਿਲਾਂ ਹੈ ਸਿਮਰਨ ਕਰਨਾ ਨੇ ਬਾਣੀ ਪੜ੍ਹਨੀ ਗੁਰੂ ਮੰਤਰ ਦੇ ਪਾਠ ਕਰਨੇ ਸਤਪੁਰਸ਼ ਲਾਦਨੇ ਇੰਨੇ ਕਰੇ ਇੰਨੇ ਕਰੇ ਉਹਦਾ ਮਤਲਬ ਇਹ ਹੈ ਹੌਲੀ ਹੌਲੀ ਇਹਨੂੰ ਆਦਤ ਬਣੇ ਸੁਭਾਅ ਬਣੇ ਸੁਭਾਅ ਬਣਦੇ ਹੀ ਬਣਦੇ ਫਿਰ ਜਦੋਂ ਇਹਦੀ ਅਵਸਥਾ ਉਹ ਜ਼ਿਆਦਾ ਸ਼ੌਕ ਵਾਲੀ ਹੁੰਦੀ ਹੈ ਉਹਦੇ ਤੇ ਚਾਹੁੰਦਾ ਮੈਨੂੰ ਭੁੱਲੀ ਕਰਦੇ ਨੇ ਕਿਉਂਕਿ ਉਹ ਤਾਂ ਮੈਨੂੰ ਸੁੱਖ ਨਹੀਂ ਹੈ ਜਿੱਥੇ ਮੈਨੂੰ ਟੇਕਿਆ ਹੈ ਸ਼ੁੱਧ ਉੱਥੇ ਸੁੱਖ ਹੈ ਖਿੰਡਿਆ ਮੈਣਾ ਮੈਨੂੰ ਦੁਖੀ ਤੇ ਸ਼ਾਂਤ ਹੋਇਆ ਕਰਦਾ ਹੈ ਇਸ ਕਰਕੇ ਚਾਹੁੰਦੇ ਮੇਰੇ ਮਨ ਟਿਕੇ ਰਹੇ ਹਰ ਵਾਰ ਸੁਖੀ ਤੇ ਸ਼ਾਂਤ ਰਹੇ ਸੋ ਸਿਮਰਨ ਦੇ ਮਾਰਗ ਵਿੱਚ ਇਸ ਨੂੰ ਪ੍ਰਵਿਰਤ ਸਿਮਰਨ ਇਹਦਾ ਸਿਮਰਨ ਕਰਨਾ ਪਹਿਲੇ ਪਹਿਲ ਤਾਂ ਮਾਲਾ ਦੇ ਆਸਰੇ ਸਤਿਪੁਰਸ਼ਨ ਲਗਾਉਂਦੇ ਨੇ ਸਵੇਰੇ ਰੋਜ਼ ਇਸ਼ਨਾਨ ਵਗੈਰਾ ਕਰਕੇ ਇਹਨੂੰ ਇਹਦੀਆਂ ਤੋਂ ਪਹਿਲੇ ਪਹਿਲ ਤਾਂ ਬਹੁਤ ਘੱਟ ਹੈ ਅੱਜ ਕੱਲ੍ਹ ਤਾਂ ਉਸਨੇ ਦੋਵਾਂ ਵਿੱਚ ਤੱਕ ਨਹੀਂ ਹੈ ਪਹਿਲੇ ਮੇਰੇ ਵੀ ਸੂਲ ਨੇ ਪਹਿਲੇ ਢਾਈ ਪੱਕੀਆਂ ਮਾਲਾ ਕਰੋ ਫਿਰ ਮੱਛੇ ਖਾ ਜਾ ਉਹਨਾਂ ਮੱਛੇ ਰੋਜ਼ ਰੋਟੀ ਨਹੀਂ ਮਿਲਦਾ ਮੈਨੂੰ ਅਫਰੀਕਾ ਤੋਂ ਬਾਅਦ ਵੀ ਫਿਰ ਉਹਨੂੰ ਮਹਾਤਮਾ ਲਾਉਂਦੇ ਹੋਲੀ ਇੰਨਾ ਸ਼ੁਰੂ ਕਰਦੇ ਕਰਦੇ ਸੀ ਉਦੋਂ ਐਵੇਂ ਕਹਿੰਦਾ ਮੇਰਾ ਸੁਣੋ ਮੈਂ ਜੇ ਤੁਸੀਂ ਛਕਣੇ ਤਾਂ ਚਾਹੀ ਪੱਕੀਆਂ ਮਾਲਾ ਪਹਿਲਾਂ ਫਿਰ ਲੋਕੋ ਸਾਲ ਭਰ ਫਿਰੋ ਇੱਕ ਕੱਚੀ ਮਾਲਾ ਇਹਨੇ 108 ਕੱਚੀਆਂ ਮਾਲਾ ਵੀ ਇੱਕ ਪੱਕੀ ਮਾਲਾ ਹੋ ਜਾਂਦੀ ਇਹਨੂੰ ਢਾਈ ਪੱਕੀ ਪੈਂਦੀ ਇਹਨੂੰ ਸਮਝ ਲੋ ਕਿੰਨਾ ਚਿਰ ਲੱਗਦਾ ਕਿਉਂਕਿ ਉਹ ਆਤ ਬਣਨੀ ਸੁਭਾਅ ਨੇ ਸਾਹ ਭਰ ਫੇਰੇ ਉਹਦੀ ਬਹੁਤ ਅਵਸਥਾ ਅੱਛੀ ਹੋ ਜਾਂਦੀ ਹੈ ਮਨ ਟਿਕਣ ਲੱਗ ਜਾਂਦਾ ਸ਼ਾਂਤੀ ਆਨੰਦ ਔਰ ਭਜਿੰਦਾ ਆਨੰਦ ਪ੍ਰਾਪਤ ਹੋ ਜਾਂਦਾ ਸੀ ਫਿਰ ਇਹਨੂੰ ਫਿਰ ਮਹਾਤਮਾ ਫਿਰ ਇਸ ਪਾਸੇ ਉਹਨੂੰ ਹੌਲੀ ਹੌਲੀ ਲਗਾਉਂਦੇ ਹਨ ਯੂਪੀ ਨਾਲ ਫਿਰ ਸਿਮਰਨ ਦੇ ਮਾਰਗ ਪਹਿਲੇ ਤਾਂ ਜ਼ਬਾਨ ਨਾਲ ਹੀ ਨਾਮ ਜਪਣਾ ਪੈਂਦਾ ਜੇ ਪਹਿਲੇ ਬੱਚੇ ਨੂੰ ਪੜ੍ਹਾਈ ਦੇ ਨਾ ਪੜ੍ਹਨ ਲੱਗ ਗਏ ਸਕੂਲਾਂ ਚ, ਉਹਨਾਂ ਨੂੰ ਮਹਾਰਨੀ ਬੁਲਾਈ ਹੈ ਬੁਲਾਉਂਦੇ ਨਾ, ਤੇ ਇਸੀ ਤਰ੍ਹਾਂ ਉੱਚੀ ਉੱਚੀ ਮਹਾਰਨੀ ਕਰਦੇ ਨਾਮ ਜਪਣਾ ਕੀਰਤਨ ਕਰਨਾ ਹੀ ਵੀ ਹੈ ਸਤਸੰਗ। ਸੋ ਸਿਮਰਨ ਕਰਨਾ ਹੈ ਬੈਠ ਕੇ ਮਹਾਤਮਾ ਮਾਲਾ ਦੇ ਆਸਰੇ ਪਹਿਲੇ ਪਹਿਲੇ ਦੱਸਦੇ ਹਰਮਨ ਗਿਣਤੀ ਦੱਸਦੇ ਨੇ ਇੰਨੀ ਰੋਜ਼ਗਾਰ ਗਿਣਤੀ ਬਿਨਾਂ ਹੁੰਦਾ ਨੀ, ਵਿਹਾਰ ਕਾਰਨ ਆਦਮੀ ਸੁਸਤ ਹੋ ਜਾਂਦਾ ਵੀ ਚਲੋ ਫਿਰ ਕਰ ਲਾਂਗੇ ਦਿਨੇ ਕਰ ਲਾਂਗੇ ਚੱਲ ਕੱਲ ਨੂੰ ਫਿਰ ਡਬਲ ਕਰ ਲਾਂਗੇ, ਐਵੇਂ ਕਰਦੇ ਕਰਦੇ ਸੁਸਤ ਹੋ ਜਾਂਦਾ। ਨਿਤਨੇਮ ਕਹਿੰਦੇ ਉਹ ਔਖਾ ਸੌਖਾ ਜਿਵੇਂ ਵੀ ਹੈ ਕਰੇ, ਉਹਨੂੰ ਕਹਿ ਨਿਤਨੇ ਤਦੀ ਨਿਭਦਾ ਹੁੰਦਾ ਹੈ। ਹੱਥ ਤੋਂ ਬਿਨਾਂ ਅਵਸਥਾ ਨਿਭਦੀ, ਹੱਥ ਤੋਂ ਬਿਨਾਂ ਸਹਿਜ ਅਵਸਥਾ ਆਉਂਦੀ ਨਹੀਂ। ਸੋ ਇਹਨੂੰ ਫਿਰ ਸਿਮਰਨ ਪਹਿਲੇ ਜ਼ਬਾਨ ਨਾਲ ਕਬੀਰ ਮੇਰੀ ਸਿਮਰਨ ਨੇ ਰਸਨਾ ਉੱਪਰ ਨਾਮ ਆਦ ਯੁਗਾ ਦੀ ਸ਼ਗਨ ਭਗਤਾ ਕੋ ਸੁਖ ਵਿਸਰਾਮ ਰਸਨਾ ਦੁਆਰਾ ਬੁੱਲ ਹਿਲਦੇ ਨੇ, ਜ਼ਬਾਨ ਹਿਲਦੀ ਹੈ ਤੇ ਵਾਹਿਗੁਰੂ 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 ਖਿਆਲ ਇਹਦੇ ਵਿੱਚ ਮਿਲਦਾ ਹੈ। ਬੈਠ ਕੇ ਇਹਦੇ ਵਿੱਚ ਬਿਰਤੀ ਲਗਾਉਣੀ, ਇਹ ਨਹੀਂ ਉਹਦਾ ਕਹਿੰਦਾ ਮੈਂ ਜ਼ਿਆਦਾ ਕਹਾਂ, ਮੈਂ ਖਿਆਲ ਇਹਦੇ ਵਿੱਚ ਲਗਾਵਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦੇ ਵਿੱਚ ਬਿਰਤੀ ਲਗਾਉਣੀ, ਸੁਣਨ ਵਿੱਚ ਬਿਰਤੀ ਨੂੰ ਮਹਿਲ ਕਰਨਾ। ਸੋ ਇਹ ਪਹਿਲੇ ਪਹਿਲੇ ਇਹਦਾ ਬੈਕਸੀ ਬਾਣੀ ਦਾ ਪਹਿਲਾ ਸਟੈਪ ਹੈ। ਵਕਤ ਰੱਖ ਲੈਣ ਦੋ ਘੰਟੇ ਢਾਈ ਘੰਟੇ ਜਾਂ ਕੁਛ ਜ਼ਿਆਦਾ ਜਿੰਨਾ ਕਰ ਸਕੇ। ਉਸ ਤੋਂ ਬਾਅਦ ਫਿਰ ਇਉਂ ਕਰਦੇ 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 ਬਿਰਤੀ ਸੂਖਸ਼ਮ ਹੁੰਦੀ ਹੈ, ਫਿਰ ਬੁੱਧ ਔਰ ਜ਼ਬਾਨ ਹਿਲਾਉਣ ਦੀ ਲੋੜ ਨਹੀਂ ਰਹਿੰਦੀ ਹੈ, ਸਿਰਫ ਖਿਆਲੀ ਕੰਮ ਕਰਨ ਲੱਗ ਪੈਂਦਾ ਹੈ। ਜ਼ਬਾਨ ਵੀ ਬੰਦ, ਬੁੱਧ ਵੀ ਬੰਦ, ਕੇਵਲ ਖਿਆਲ ਹੀ ਯਾਨੀ ਕੰਠ ਵਿੱਚ ਤਾਲੂ ਫਰਕ ਕਰਦਾ ਹੈ, ਉਹਦੇ ਨਾਲ ਵਹਿਣ ਮਿਲ ਜਾਂਦਾ। ਜ਼ਬਾਨ ਵੀ ਉੱਥੇ ਹਿੱਲੇ ਬੁੱਲ ਵੀ ਨਹੀਂ ਹਿੱਲਦਾ ਤੇ ਖਿਆਲ ਕੰਮ ਕਰਦੇ, ਦੇਖੋ ਸਾਰਿਆਂ ਦੇ ਕੰਠ ਵਿੱਚ ਹੁੰਦਾ ਹੈ। ਹੋ ਰਿਹਾ, ਕੋਈ ਨਾ ਸੁਣ ਸਕੇ ਲੱਗਦਾ, ਉਹਨੂੰ ਨਹੀਂ ਸਮਝ ਆਏ, ਲੇਕਿਨ ਹੋ ਰਿਹਾ, ਕੁਦਰਤੀ ਹੋ ਰਿਹਾ। ਖੈਰ ਇੱਥੇ ਫਿਰ ਬਿਰਤੀ ਟਿਕਾ ਕੇ ਕਰਨਾ, ਜਦੋਂ ਇਹਦੇ ਵਿੱਚ ਬਿਰਤੀ ਟਿਕਦੇ ਉਦੋਂ ਜ਼ਿਆਦਾ ਆਨੰਦ ਆਉਂਦਾ, ਦਸਵਾਂ ਫਲ ਹੋ ਜਾਂਦੇ ਜ਼ਬਾਨ ਦੇ ਨਾਲ। ਜ਼ਬਾਨ ਨਾਲ ਕਹਿਣਾ ਤਾਂ ਵੈਖਰੀ ਬਾਣੀ ਕਹਿਲਾਉਂਦੀ, ਇਹ ਮੱਧਮਾ ਕਹਿੰਦਾ ਨਾ, ਇਹ ਰੱਖੇ ਹੋਏ ਨੇ। ਇਸ ਤਰ੍ਹਾਂ ਪੁਰਾ ਹੈ ਹਿਰਦਾ ਸਥਾਨ ਹਿਰਦਾ ਚੱਕਰ, ਜਿਹਦੀ ਬਾਬਤ ਸਾਹਿਬ ਗੁਰਮੁਖ ਜਾਪੋ ਹਿਰਦੇ ਰਾਮ, ਹਿਰਦੇ ਹਿਰਦੇ ਵਿੱਚ ਇਹਨੇ ਨਰਸਾਂ ਜੋ ਜਪੇ ਹੀ ਆਓ ਕੋਈ ਜਾਣੇ ਪੈਸਾ ਨਾ, ਵੀ ਨਰਸਨਾ ਉਸਤਕ ਕਰਾਈ, ਇਹੋ ਬਚਨ ਆਉਂਦੇ ਹਨ। ਜੀਵਨਾ ਹਿੱਲੇ ਬੁੱਲਾਂ ਫਰਕੇ ਪਾਕ ਨਵਾਜ਼ੀ ਸੋਈ, ਇਸਲਾਮ ਵਿੱਚ ਇਉਂ ਕਹਿੰਦੇ ਹਨ। ਉਹ ਵੀ ਐਵੇਂ ਇੱਥੇ ਹਿਰਦੇ ਵਿੱਚ ਉਸੀ ਤਰ੍ਹਾਂ ਹੁੰਦਾ ਜਿਵੇਂ ਕੰਠ ਵਿੱਚ ਹੁੰਦਾ ਹੈ, ਇਸ ਨੂੰ ਪਸੰਤੀ ਬਾਣੀ ਕਹਿੰਦਾ, ਇੱਥੇ ਵੀ ਉਵੇਂ ਹੁੰਦਾ, ਉਹਦੇ ਨਾਲ ਵੀ ਸ਼ਬਦ ਮਿਲ ਜਾਂਦਾ। ਛਿਤ ਛਿਤ ਵੀ ਹੋ ਜਾਂਦਾ, ਹੌਲੀ ਹੌਲੀ ਵੀ ਹੋ ਜਾਂਦਾ। ਪਹਿਲੇ ਹੌਲੀ ਦੇ ਸ਼ੁਰੂ ਕਰਦੇ, ਹੌਲੀ ਹੌਲੀ ਕਰਦੇ ਕਰਦੇ ਤੇਜ਼ ਰਫ਼ਤਾਰ ਹੋ ਜਾਂਦਾ, ਬਹੁਤ ਤੇਜ਼ ਰਫ਼ਤਾਰ ਹੋ ਜਾਂਦਾ। ਇਹਦੇ ਵੀ ਬਿਰਤੀ ਮਹਿਮ ਬਾਹਰੋਂ ਸਾਰੇ ਸੰਸਾਰ ਨੂੰ ਛੱਡ ਕੇ ਇੰਨੇ ਥਾਂ ਜਾਂਦੀ, ਇੰਨੇ ਦਾਇਰੇ ਚ ਮਨ ਆ ਜਾਂਦਾ। ਸੋ ਇਹ ਉਦੋਂ ਦਸਵੇਂ ਫਲ ਹੋ ਜਾਂਦਾ, ਕੰਠ ਨਾਲੋਂ ਇਸ ਸਥਾਨ ਵਿੱਚ ਦਸਵੇਂ ਮਹਾਤਮਾ ਹੋ ਜਾਂਦਾ, ਕਿਉਂਕਿ ਇਕਾਗਰਤਾ ਇੱਥੇ ਜ਼ਿਆਦਾ, ਟਕਾ ਜ਼ਿਆਦਾ, ਟਕਾ ਜ਼ਿਆਦਾ, ਇੱਥੇ ਆਨੰਦ ਜ਼ਿਆਦਾ। ਉਸ ਤੋਂ ਅੱਗੇ ਪਰਾ ਬਾਣੀ ਨਾ ਵੀ, ਇਹਨੂੰ ਪਰਾ ਬਾਣੀ ਕਹਿੰਦੇ ਨੇ, ਇੱਥੇ ਬਿਰਤੀ ਟਕਾ ਕੇ ਫਿਰ ਭਜਨ ਕਰਨ, ਇਸੀ ਤਰ੍ਹਾਂ ਹੀ ਇੱਥੇ ਵੀ ਹੋ ਰਿਹਾ। ਹਰ ਵਕਤ ਹੀ ਹੋ ਰਹੇ ਤੇ ਇਸਨੂੰ ਪਰਾ ਬਾਣੀ ਕਹਿੰਦੇ। ਉਦੋਂ ਜ਼ਬਾਨ ਨਾਲ ਹਜ਼ਾਰ ਗੁਣਾ ਫਲ ਪੈ ਜਾਂਦਾ, ਇੱਥੇ ਇੱਕ ਵਾਰੀ ਕਿਹਾ ਜਾਵੇ, ਜ਼ਬਾਨ ਨਾਲ ਹਜ਼ਾਰ ਦਫ਼ਾ ਕਿਹਾ ਜਾਏ ਉਤਨਾ ਹੀ ਮਹੱਤਵ। ਸਵੇਂ ਕਰਕੇ ਇੱਥੇ ਇਕਾਗਰਤਾ ਬਹੁਤੀ, ਇੱਥੇ ਥੋੜਾ ਜਿਹਾ ਪ੍ਰੈਸ਼ਰ ਦਮ ਦੇ ਉੱਪਰ ਪੈਂਦਾ ਤਾਂ ਹੁੰਦਾ, ਸਮਾਨ ਜ਼ਿਆਦਾ ਟਿਕਦਾ ਹੈ। ਜੇ ਜਦੋਂ ਇੱਥੇ ਆਉਣ ਲੱਗ ਪਵੇ ਤਾਂ ਇਹਨੂੰ ਐਸਾ ਮਹਿਸੂਸ ਹੋਣ ਲੱਗ ਪੈਂਦਾ, ਪੈਰ ਦੀ ਗੁੱਠੀ ਤੋਂ ਸਰੀਰ ਦੀ ਚੋਟੀ ਤੋਂ ਸਾਰੇ ਸਰੀਰ ਚ ਹੁੰਦਾ। ਸਰਕੂਲੇਸ਼ਨ ਆਫ ਬਲੱਡ ਹੈ ਨਾ, ਸਾਰੇ ਸਰੀਰ ਚ ਹੁੰਦੀ ਹੈ, ਬੀਟ ਆਫ ਦਾ ਹਾਰਟ ਹੈ, ਧੜਕਣ ਸਾਰੇ ਸਰੀਰ ਚ ਹੋ ਰਹੀ। ਜੇ ਤੁਸੀਂ ਖਿਆਲ ਕਰੋ ਨਰਵ ਚੱਲਦੀ ਹੈ ਕਿ ਨਾ, ਇਹ ਵੀ ਇਵੇਂ ਚੱਲਦੀ, ਇਹ ਵੀ ਕਹਿ ਰਹੀ ਹੈ, ਇਹ ਚ ਸੁਣੋ। ਹਾਂਜੀ, ਇਉਂ ਕਰਕੇ ਇੱਥੇ ਜਦੋਂ ਹੋਣ ਲੱਗ ਪਏ ਤੇ ਸਾਰੇ ਹੀ ਸਰੀਰ ਚ ਇਹਨੂੰ ਪੈਰ ਦੇ ਬੂਟੇ ਤੋਂ ਸਿਰ ਦੀ ਚੋਟੀ ਤੱਕ ਮਹਿਸੂਸ ਹੋਣ ਲੱਗ ਪੈਂਦਾ। ਜਿੱਥੇ ਵੀ ਖਿਆਲ ਗਏ ਉੱਥੇ ਉਹਨੂੰ ਇਹ ਸਿਮਰਨ ਹੁੰਦਾ, ਪਤੀ ਦਿਨ ਜਿੱਦਾਂ ਵੇਦ ਦਾ ਚੜ੍ਹ ਜਾਂਦਾ। ਇਸ ਨੂੰ ਪਰਾਵਾਣੀ ਕਹਿੰਦੇ ਹਨ। ਇੱਥੇ ਹੀ ਜਾ ਕੇ ਗੁਰਮੁਖ ਰੋਮ ਰੋਮ ਦੀ ਵਿਵਸਥਾ ਹੁੰਦੀ ਹੈ। ਸਾਡੇ 3 ਕਰੋੜ ਰੋਮ ਸਰੀਰ ਦੇ ਉੱਪਰ ਹੈ, ਜਿਹਨੂੰ ਮਸਾਮ ਕਹਿੰਦੇ ਨੇ, ਉਹਨਾਂ ਦੇ ਉੱਪਰ ਰੋਮ ਹਨ। ਸੋ 3.5 ਕਰੋੜ ਹਰ ਜਿਸਮ ਦੇ ਵਿੱਚ ਹੈ। ਸੋ ਹੁਣ ਸਾਰੇ ਰੋਮਾਂ ਵਿੱਚੋਂ ਮਾਨੋ ਵਾਹਿਗੁਰੂ ਜੀ ਤੋਂ ਨਹੀਂ ਹੁੰਦੇ, ਯਾਨੀ ਜਿਵੇਂ ਜ਼ਬਾਨ ਨਾਲ ਕਹਿੰਦੇ ਨਾ ਵਾਹਿਗੁਰੂ ਵਾਹਿਗੁਰੂ, ਸਾਰੇ ਜਿਹੜੇ ਰੋਮ ਨੇ ਮਾਨੋ ਇਹ ਜ਼ਬਾਨਾਂ ਬਣ ਜਾਂਦੀਆਂ। ਐਸਾ ਪ੍ਰਤੀਤ ਹੋਣ ਲੱਗ ਪੈਂਦਾ ਬਈ ਸਾਰਾ ਸਰੀਰ ਸਾਰੇ ਗਰੀਆਂ ਨੇ ਬੀਤੀ ਟਿੱਗੀ ਹੁੰਦੀ, ਜਦੋਂ ਉੱਥੇ ਆਲਸ ਔਰ ਤੁਰਨੇ ਤੇ ਕਾਫ਼ੀ ਅਸ਼ਿਕਾਰ ਪੈ ਜਾਂਦਾ ਹੈ, ਇਹ ਅਵਸਥਾ ਫਿਰ ਆਸਾਨ ਹੋ ਜਾਂਦੀ। ਬੈਠਾ ਵੀ ਗਰੀਆਂ ਉੱਥੇ, ਪਿਆ ਵੀ ਗਰੀਆਂ, ਕਿਉਂਕਿ ਨੀਂਦ ਤੇ ਦਵਸੀਕਰਨ ਦਾ ਪੂਰਾ ਪੈ ਚੁੱਕਾ ਹੈ। ਦੇਖੋ ਸਾਰਿਆਂ ਦੇ ਹੋ ਰਹੇ ਨਿਗਾਹ ਮਾਰਗ ਦੇਖੋ, ਕਿਤੇ ਬੀਤੀ ਚੁੱਕਾ ਹੋ, ਜਿਹੜੇ ਕਰਨ ਵਾਲੇ ਨੇ ਉਹਨੂੰ ਪ੍ਰਤੀਤ ਹੁੰਦਾ ਹੈ। ਸਵੇਂ ਐਸਾ ਇੱਥੇ ਤਾਂ ਬਾਣੀਆਂ ਖਤਮ ਹੋ ਜਾਂਦੀਆਂ। ਇਹ ਇਉਂ ਵੀ ਹੁੰਦਾ ਨਾਭੀ ਤੋਂ ਲਾ ਕੇ ਕੰਠ ਤੱਕ, ਇਹ ਵੀ ਹੁੰਦਾ ਸਾਧ ਮਸ਼ੀਨਰੀ ਚੱਲ ਰਹੀ ਇੱਥੇ ਆਈ ਜਾਂਦਾ। ਦੇਖੋ ਸਾਰੇ ਇਨਸਾਨ ਹਰ ਵਕਤ ਆਉਂਦਾ, ਇਹ ਵੀ ਆਸਰੇ ਜਿਹੜਾ ਜੀਵਨ ਹੈ। ਇੱਕ ਸਾਧ ਗਿਰਦਾ ਨੱਕ ਤੋਂ ਬਾਹਰ, 63-10 ਉਂਗਲ ਬਾਹਰ ਗਿਰਦਾ ਨੱਕ ਤੋਂ, ਫਿਰ ਉੱਪਰ ਉੱਠਦਾ, ਸਾਫ ਅੰਦਰ ਜਾਂਦੀ ਹੈ, ਬਾਹਰੋਂ ਅੰਦਰਲੀ ਹਵਾ ਬਾਹਰ ਨਿਕਲਦੀ, ਗੰਦੀ ਹਵਾ ਬਾਹਰ ਨਿਕਲਦੀ, ਇਹ ਆਈ ਆਈ ਜਾਂਦਾ ਸਾਰ ਵਕਤ। ਜਾਂ ਇਹ ਨਾਭੀ ਤੋਂ ਲੱਗ ਹਿਰਦੇ ਕੰਠ ਤੱਕ ਐਂ ਹੋ ਰਿਹਾ ਇੱਥੇ, ਖਿਆਲ ਕਰੀਏ। ਇਹ ਵੀ ਇਹਨੂੰ ਸਾਸ ਗ੍ਰਾਸ ਕਹਿੰਦੇ ਹਨ, ਗ੍ਰਾਸ ਹੀ ਸਮਝ ਜਾਂਦਾ ਸਾਸ ਪੂਰਨ, ਐਸਾ ਇਹ ਵੀ ਹੋਈ ਜਾਂਦਾ। ਇਹ ਤਿੰਨਾਂ ਬਾਣੀਆਂ ਦੁਆਰਾ ਪਰਾ ਬਸੰਤੀ ਮਧੋ ਇਹਨਾਂ ਦੁਆਰਾ ਹੁੰਦਾ ਹੈ। ਇਉਂ ਇਹ ਸੌਖੇ ਕੁਦਰਤੀ ਮਸ਼ੀਨਰੀ ਚੱਲਦੀ ਹੈ। ਇਸ ਕਰਕੇ ਇੱਥੇ ਜਾ ਕੇ ਰੋਮ ਰੋਮ ਹੋਣ ਲੱਗ ਪੈਂਦਾ, ਇੱਥੇ ਤਾਂ ਬਾਣੀਆਂ ਖਤਮ ਹੁੰਦੀਆਂ। ਇਸ ਤੋਂ ਉੱਪਰ ਜਾ ਕੇ ਜਿਸਮਾਨੀ ਇਨਸਾਨ ਦਾ ਜਿਸਮੇ ਕਿਹਾ ਜਾਏ, ਇਹਦੇ ਵਿੱਚ ਪਰਮਾਤਮਾ ਨੇ ਚੱਕਰ ਰੱਖੇ ਹੋਏ, ਨਾਭੀ ਚੱਕਰ ਹੈ, ਵਿੱਦਾ ਚੱਕਰ ਹੈ, ਕੰਠ ਚੱਕਰ ਹੈ, ਇਹ ਆਗਿਆ ਚੱਕਰ ਹੈ, ਤ੍ਰਿਪਤੀ ਚੱਕਰ ਹੈ, ਦਸਮਦਾਰ ਚੱਕਰ ਹੈ, ਇਹ ਚੱਕਰ ਹਨ। ਇਹਨਾਂ ਥਾਵਾਂ ਦੇ ਵਿੱਚ ਕਮਲ ਨਹੀਂ ਹਨ। ਉਹ ਐਸਾ ਹੀ ਇਹ ਭਜਨ ਕਰਨ ਵਾਲਿਆਂ ਵਾਸਤੇ ਇਹ ਚੀਜ਼ਾਂ ਫਾਇਦੇਮੰਦ, ਆਮ ਲੋਕਾਂ ਨੂੰ ਦੁੱਖ ਫਾਇਦੇ। ਫਿਰ ਭਜਨ ਕਰਨ ਵਾਲੇ ਪੁਰਸ਼ਾਂ ਵਾਸਤੇ ਇਹ ਚੀਜ਼ਾਂ ਮਦਦਗਾਰ ਹਨ, ਇਹ ਬੀਤੀ ਸਕਾ ਦੇ ਥਾਂ ਹਨ। ਇੱਥੋਂ ਜਾ ਕੇ ਇੱਥੇ ਬਾਣੀਆਂ ਖਤਮ ਹੋ ਗਈਆਂ, ਸਿਮਰਨ ਹਰ ਵਕਤ ਜਿੱਥੇ ਬੀਤੀ ਟਕਾ ਉੱਥੇ ਰੋਮ ਰੋਮ ਚ ਹੋਣ ਲੱਗ ਪੈਂਦਾ ਹੈ। ਫਿਰ ਉੱਪਰ ਲਿਜਾਣਾ ਹੈ, ਇੱਥੇ ਦੋ ਅੱਖ ਤੇ ਨੱਕ ਦੀ ਜੜ੍ਹ ਹੈ ਜਿੱਥੇ ਇੱਥੇ ਇਸ ਨੂੰ ਤੀਸਰਾ ਤਿਲਕਾ ਸਵੇਰਾ ਸ਼ਿਵ ਨੇਤਰ ਜਾਂ ਅੱਗੇ ਚੱਕਰ ਕਰਕੇ ਇਹਨੂੰ ਪੁਕਾਰਿਆ ਜਾਂਦਾ ਹੈ। ਇੱਥੇ ਬੀਤੀ ਟਕਾ ਕੇ ਫਿਰ ਭਜਨ ਕਰਦਾ ਹੈ, ਇੱਥੇ ਬੀਤੀ ਟਕਾ ਕੇ ਭਜਨ ਕਰਦਾ। ਇੱਥੇ ਕੁਛ ਰੋਸ਼ਨੀ ਔਰ ਅਨਹਦ ਦੁਨੀਆਂ ਇੱਥੋਂ ਪੈਦਾ ਹੁੰਦਾ ਹੈ। ਇਹ ਹਰ ਇਨਸਾਨ ਦੇ ਅੰਦਰ ਭਾਵੇਂ ਹਰ ਵਕਤ ਹੀ ਹੋ ਰਹੀਆਂ ਹਨ। ਰੋਸ਼ਨੀ ਜਿਹੜੀ ਹੈ ਇਹ ਅਗਨੀ ਦਾ ਤੱਤ ਹੈ, ਅੱਗੇ ਸਰੀਰ ਦੇ ਵਿੱਚ ਉਹਦਾ ਤੱਤ ਰੋਸ਼ਨੀ ਹੈ। ਅਨਹਦ ਦੁਨੀਆਂ ਜਿਹੜੀਆਂ ਹਨ ਆਵਾਜ਼ਾਂ ਆਉਣੀਆਂ, 10-5 ਕਿਸਮ ਦਾ ਸ਼ਬਦ ਹੈ, 5 ਸ਼ਬਦ ਤੋਂ ਨਾਨਾ ਦੁਆ ਜੀ ਬਾਣੀ ਚਾਹੁੰਦਾ ਹੈ। ਉਹ ਜਿਹੜੇ ਹਨ ਉਹ ਹਵਾ ਦਾ ਤੱਤ ਹੈ, ਸਾਡੇ ਹਰ ਨਾੜੀ ਵਿੱਚ ਹਵਾ ਗੁਜ਼ਰਦੀ ਹੈ, ਉਹ ਆਵਾਜ਼ ਕਰਦੀ ਹੈ। ਹੁਣ ਹਵਾ ਹੈ ਬਰੀਕ, ਕੋਈ ਥਾਂ ਉੱਥੇ ਵੀ ਗੁਜ਼ਰ, ਉੱਥੇ ਉਹਦੀ ਕਹੀ ਜੀ ਹਵਾ ਹੋਊਗੀ, ਬਹੁਤ ਗੁੱਡ ਹਾਂ ਉੱਥੇ ਕਹੀ ਹਵਾ ਉਹਦੀ ਆਵਾਜ਼ ਹੋਏਗੀ, ਇਸੀ ਤਰ੍ਹਾਂ ਇੱਥੇ ਵੀ ਹੈ। ਪਰ ਬਰੀਕ ਨਾੜੀਆਂ ਵਿੱਚ ਜਿਉਂ ਜਿਉਂ ਤਾਂ ਜਾਂਦੀ ਬਰੀਕ ਨਾੜੀਆਂ ਹੋਈਆਂ ਨੇ, ਉਹਨਾਂ ਦੀ ਜਿਹੜੀ ਮਹਿਰ ਹੈ ਨਾੜੀਆਂ ਜਾਂ ਵਿਆਸ ਦੇ ਬਲ ਕਰਕੇ ਸਫਾ ਹੋ ਜਾਂਦੀ ਹੈ, ਨਾੜੀਆਂ ਖਾਦੀ ਹੋਈ ਉਹਨਾਂ ਵਿੱਚ ਬਿਰਤੀ ਚੜ੍ਹਦੀ ਜਾਂਦੀ। ਸਿਉਂ ਕਿ ਇੱਥੇ ਬਿਰਤੀ ਟਕਾ ਕੇ ਜਦੋਂ ਭਜਨ ਕਰਦਾ ਹੈ, ਉਸੀ ਤਰ੍ਹਾਂ ਸਿਮਰਨ ਤਾਂ ਚੱਲ ਹੀ ਰਿਹਾ, ਉਹਦੇ ਆਸਰ ਕਰਦੇ 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 ਇੱਥੇ ਇਸ ਨੂੰ ਥੋੜੀ ਜਿਹੀ ਰੋਸ਼ਨੀ, ਜਿਵੇਂ ਇੱਕ ਮਕਾਨ ਦੀ ਥੋੜੀ ਜਿਹੀ ਰੋਸ਼ਨੀ ਪ੍ਰਤੀਤ ਹੋਵੇ ਰਾਤ ਦੇ ਵਕਤ, ਇਸ ਨੂੰ ਬੜੀ ਦੂਰੋਂ ਘੰਟੇ ਦੀ ਤੇ ਸੰਤ ਦੀ ਆਵਾਜ਼ ਆਉਂਦੀ ਕਿਸੇ ਮੰਦਰ ਵਿੱਚ ਵੱਜਦੀ, ਐਸਾ ਪ੍ਰਤੀਤ ਹੁੰਦਾ। ਕਈ ਤਾਂ ਪਤਾ ਅਣਜਾਣਾ ਵੀ ਵੇਖੇ ਨਾ ਸਾਡੇ, ਰਾਤ ਨੂੰ ਕਹਿੰਦੇ ਕਿੱਥੋਂ ਰੋਸ਼ਨੀ ਦਿਸ ਪਈ, ਬੈਠੇ ਹਾਂ ਅਸੀਂ ਅੰਦਰ, ਆਵਾਜ਼ ਕਿੱਥੋਂ ਆਉਂਦੀ ਹੈ, ਬਾਹਰ ਨਿਕਲ ਕੇ ਦੇਖਣਾ ਸੁਣਨਾ ਬਾਹਰ ਕਿਤੋਂ ਵੀ ਨਹੀਂ ਹੁੰਦੀ, ਅੰਦਰੋਂ ਹੈ। ਵੈਸੇ ਜਦੋਂ ਬਹੁਤ ਅੱਛਾ ਅਭਿਆਸ ਕਰਦਾ ਹੈ ਉਹਨਾਂ ਪ੍ਰਤੀਤ ਹੁੰਦਾ, ਉਹਨਾਂ ਮਿੱਤਰ ਢੋਕੀ ਆ ਜਦੋਂ ਸਾਡੇ ਨਾਲ ਸੀ ਸਾਧਨ ਕਰਨ ਹੁੰਦੇ ਅੰਦਰ ਬੈਠਾ, ਕਹਿੰਦਾ ਮੈਨੂੰ ਚਾਨਣਾ ਜੇ ਕਿੱਥੋਂ ਹੋ ਗਿਆ, ਮੈਂ ਤਾਂ ਅੰਦਰ ਬੈਠਾ ਛੁਪਰੀਏ, ਫਿਰ ਸੁਣਦੀ ਆਵਾਜ਼ ਸੁਣਦੀ ਹੈ ਕਾਹਦੀ ਆਵਾਜ਼, باہر نکل کے سن لگ گیا, دیکھنے لگ گیا کتنے کچھ نے باہر دیکھی کیوں تو اندر سی, اندر جا کے بیٹھے پھر اسے پھر سن لگ گیا پہلے پرم پہ خیر کر کے اس تو زیادہ پھر برتی سوکشم بھی چلی ہے اتنے ہے مسلسی بھی کہہ دیں اس کو جتنے تین تھان ملتے ہوں ترکٹی مسلسی کہ ٹرائنگل چلو اتے ایسا تھان ہے اتے برتی چکا اتے اتنا روشنی ہو جائے جی میں لال رنگ کا سورج چڑھا اتے آواز زیادہ یعنی رسیلیاں سرنگیاں سنگیاں ستار بجن ایسا بتی محب ہوں کرنا تو بجنی ملا کے جی سجے ملا کے بجنی کرنا ہے لیکن وہ انہوں زیادہ رستا ہے آنند دائک ہوں ایسا ہے سو ایسا پرتیت ہوں اتنے برتی بڑی دیر تک ٹکی رہتی ہے ہاں یہاں ضرور خیال ہونا چاہیے کئی نے جن دماغ کمزور ہونا اتنے جس سے دکھنا لگے پھر دقت اتنے نہ کرے یہ دماغ کی گل ہے اج کل کے لوگ دماغ کئی تک کئی چیزیں پہلا ہوں سو خیر اس کے اوپر دسواں دوار جیسے بدھی ہوئی دسواں دوار کا ذکر آتا ہے بہت تھائی نہ دروازے کایا کوٹ ہے دسواں بکر کھیجا ہے بجر کپاٹ نہ کھلی گرشب کھلیجا ہے نہ دروازے تن وجدے گرشب سنیجا ہے جت کٹ اندر چاننا کر پک ملیجا ہے سبھی ایکو بتا جن جن چھائی بابا سچے پاتشاہ تو سچی نائی یہ جو بچن آدھے ہیں بہت سارے ہر جو پیارے گفا اندر کے واجا پاؤن بجایا بجایا واجا پاؤن نو دوارے پر اٹھ گئی دسواں گپت رکھایا گرو دوار لائے پاوے ایک نہ دسواں دوار دکھایا تے انیک روپ نو نو نت انت نہ جائی پایا اے نانک ہر جو پیارے گفا اندر کے واجا پاؤن نو دروازے شریر ایک مندر ہے مکان ہے دکھان دناشاں دکھان نو دروازے پر ساری دنیا جانتی ہے پر ایک دسواں گپت ہے وہ نام تو کسی نے سنیا ہونا ستسنگ کرنے والے جی مارک چلن والے سننے آن تو پتا ہی نہیں ہوتا دسویں پوچھ گیا سو انہوں نے اس کی باب یعنی کتاب نہیں ہوں ماڑی بھی ایسے بچن آدھے ہیں دسواں دوارا اگوا پارا پر برکی کاٹی اوپر ہاٹ ہاٹ پر آلہ آلے کی ترتھاتی جاگ رہے نہ کبوس ہوا ہے تین تروک سماج پڑو ہے بیج منتر لے کے دے رہا ہے منہ اوشن میں گرہ ہے جاگ رہے اگلے پاکے پانچ منڈے کی رسکا رکھا ہے گرکی ساکھی رکھے چیف منتر ایسے بجن آؤں دیکھتے ہیں سو اتنے جو بیٹی جانے اتنے بہت زیادہ روشنی ہوں کتنے سورج چڑھے دیکھو گرمی نہیں ہوں ہے سورج کا پتا چڑھ جائے اگر دیکھو اتنے اتنی مطلب کی روشنی دنیا بھی ادو زیادہ بریک بینا اور منتری ویا میٹھی میٹھی آواز زیادہ کیونکہ جی تہاں جانا ناڑیاں بریک ہوں آواز بھی بریک ہوں چلی جاتی سو ایم کر کے پہلے ہولی ہولی موٹیاں آواز ہوں سو اخیر جا کے یہ چیزاں رستے بھی ہیں ساری یہ منزل مقصود نہیں دسوں بار سا یہ رستے بھی چیزاں ہیں جتنے سارا مدلے مشو اس کو پرے اتنے نہ کوئی شبد ہے نہ کوئی پنی ہے نہ اپرلی استور لائٹ ہے اتنے کیول انبھو پرکاش ہے نروکلپ اوستھا ہے جی بار دسیا روپ نہ ریک نہ رنگ کس طرح گن کے پڑو بھن جسے بجائے نام پیش ہوئے سو تو وہ اوستھا اتنے جا کے چیزاں یہاں ڈکے بھی نہیں صرف کراش آنند ہی آنند یعنی اتنے نروکلپ سماج جی نے اوستھا ہے جب اتنے ویکتی پہنچتی ہے تو وہ اس کو انبھو کرتی ہے اسی کر کے ایک مہاتما وہ بہت سارے مہاتما نے پابندیاں جی کمائیاں کی دس دن کے کہنے لگے پہلے پہل میں جب میں شوق لگے آ سارے پنڈ کے باہر سکا تلا سی پانی نہیں سی وہ جب بارش پنڈے پہنچ جانا سی اس میں وغیرہ کام کار ہوں پنڈا رواج ہوں لیکن ویسے سکا ہوں میں وہ جا کے بیٹھ جانا شام دے وقت رہ رس کا پاٹ کر لینا کچھ چیز ایسا پاٹ کر کے پہلے پہلے سے میں بہو کے جاپ زبان کرنا شروع کیا اچی اچی بیکری منٹ واحرو اچی اچی کر سہی گل کری جائے گا سویرے دن چڑھے آنند صاحب منجوانی آتی دن چڑھنے پاٹ کر کے اٹھ ایک چونکا مار کے بیٹھے ਇਸ਼ਤਾ ਹੁੰਦੇ ਹੁੰਦੇ ਫਿਰ ਉਹ ਆਵਾਜ਼ ਜਿਹੜੀ ਸੀ ਉੱਚੀ ਉੱਚੀ ਉਹ ਫਿਰ ਹੌਲੀ ਕਰਤੀ ਕੁਛ, ਅਖੀਰ ਫਿਰ ਦਿਮਾਗ ਦੀ ਬੰਦ ਅੰਦਰ ਹੀ ਹੋਣ ਲੱਗ ਪਿਆ, ਕੰਠ ਵਿੱਚ ਹੋਣ ਲੱਗ ਪਿਆ, ਕੁਝ ਦੇਰ ਇਹ ਹੁੰਦਾ ਰਿਹਾ, ਹਿਰਦੇ ਚ ਹੋਣ ਲੱਗ ਪਿਆ, ਕੁਝ ਦੇਰ ਇਹ ਹੁੰਦਾ ਰਿਹਾ, ਸਾਰੀ ਰਾਤ ਹੁੰਦਾ ਰਿਹਾ, ਉਹਦੇ ਬਿਰਤੀ ਮਹਿਕ ਹੋਵੇ, ਫਿਰ ਮੈਨੂੰ ਸਾਰੇ ਸਰੀਰ ਚੋਂ ਐਸਾ ਪ੍ਰਤੀਤ ਹੋਵੇ, ਯਾਨੀ ਸਾਰਾ ਸਰੀਰ ਆਪੇ ਵਾਹਿਗੁਰੂ ਕਰ ਰਿਹਾ, ਮੈਂ ਬੈਠੀ ਹੁੰਦਾ ਸੀ, ਹੋਰ ਮੈਨੂੰ ਕੁਝ ਪਤਾ ਨਹੀਂ, ਕੋਈ ਉੱਥੇ ਦੁੱਖ ਨਹੀਂ, ਕੋਈ ਕਸ਼ਟ ਨਹੀਂ ਸੰਸਾਰ ਵਿੱਚ। ਅਖੀਰ ਤੇ ਮੈਨੂੰ ਐਸਾ ਪ੍ਰਤੀਤ ਹੋਣ ਲੱਗਿਆ ਚਾਰ ਚ ਫਿਰ, ਯਾਨੀ ਸਾਰਾ ਮਨ ਜਿਹੜਾ ਹੈ ਵਾਹਿਗੁਰੂ ਦੀਆਂ ਗੂੰਜਾਂ ਕਰੀਆਂ ਸੁਣਦੀਆਂ ਸੀ, ਜਿੱਥੇ ਮਿਰਗਮੀਨ ਪੰਖੇਰੂ ਬਣ ਕੇ ਬਿਨਾਂ ਹਰ ਜਾਪਤ ਹੈ ਨਹੀਂ ਹੋ, ਐਸੀ ਅਵਸਥਾ ਜੀ ਆਪਣੇ ਵਿਆਹ ਤੇ ਬੰਦ ਕਰਕੇ ਚਾਰ ਚੁਫੇਰੇ ਸਾਰਾ ਜੰਗਲ ਗਿਆ ਇਹੀ ਦੁਨੀਆ ਇਹਦੇ ਵਿੱਚ ਮੈਂ ਬੈਠ ਗਿਆ, ਮੈਨੂੰ ਸਾਰੀ ਰਾਤ ਕਿਉਂ ਲੰਘ ਜਾ ਕੇ ਪਤਾ ਨਹੀਂ ਕਰਦਾ, ਸੁੱਖ ਦਾ ਸਮਾਨ ਜਿਹੜਾ ਹੁੰਦਾ ਹੈ ਉਹ ਬੜੀ ਜਲਦੀ ਗੁਜ਼ਰ ਹੁੰਦਾ, ਸਾਰੀ ਰਾਤ ਐਵੇਂ ਗੁਜ਼ਰ ਜਾ ਕਰੇ, ਇਸ ਅਵਸਥਾ ਵਿਚਰਦੇ ਕਹਿੰਦੇ ਫਿਰ ਮੈਨੂੰ ਅੰਦਰ ਹੀ ਲਾਈਟ ਸ਼ੁਰੂ ਹੋ ਗਈ, ਹੁੰਦੇ ਹੁੰਦੇ ਸਾਰੀਆਂ ਚੀਜ਼ਾਂ ਕਹਿੰਦਾ ਮੈਂ ਦਿਸੀਆਂ ਮਹਾਤਮਾ ਦਾ ਇਸ਼ਾਰਾ ਸੀ ਤੇ ਮੈਂ ਉਹਨਾਂ ਦੇ ਇਸ਼ਾਰੇ ਅਨੁਸਾਰ ਆਪਣਾ ਆਪ ਸਾਰਾ ਤਾਣ ਲਾ ਕੇ ਅਭਿਆਸ ਕੀਤਾ, ਉਦੋਂ ਸਰੀਰ ਤਕੜੇ ਹੁੰਦੇ, ਦਿਮਾਗ ਬੜੇ ਤਕੜੇ ਹੁੰਦੇ, ਅੱਜ ਕੱਲ੍ਹ ਤਾਂ ਬੜਾ ਫਰਕ ਹੈ, ਤੇ ਅਖੀਰ ਕਹਿਣ ਲੱਗਿਆ ਉਹ ਅਵਸਥਾ ਸਾਰੀਆਂ ਜਿਹੜੀਆਂ ਤੁਸੀਂ ਗੁਜ਼ਰ ਕੇ ਫਿਰ ਮੇਰੀ ਛੁੱਟੀ ਉੱਥੇ ਜਾਟ ਗਈ, ਜਿੱਥੇ ਕੋਈ ਸ਼ਬਦ ਨਹੀਂ, ਕੋਈ ਲਾਈਟ ਨਹੀਂ, ਕੋਈ ਅਨੰਤ ਨਹੀਂ, ਇੱਕ ਨਾ ਉੱਥੇ ਸਰੀਰ ਪਾਸਦਾ ਹੈ, ਨਾ ਉੱਥੇ ਸੰਸਾਰ ਹੈ, ਪਤਾ ਨਹੀਂ ਉਸ ਅਵਸਥਾ ਨੂੰ ਕਿਹਾ ਨਹੀਂ ਜਾਂਦਾ, ਵਾਹਿਗੁਰੂ ਜਿਹੜਾ ਨਿਰਵਿਕਲਪ ਨਿਰਗੁਣ ਸਰੂਪ ਹੈ, ਰੂਪ ਨਾ ਰੇਖ ਨਾ ਰੰਗ ਇਸ ਤਰ੍ਹਾਂ ਗੁਣ ਤੇ ਪੁਰਬ ਭਿੰਨ ਤਿਸੇ ਬੁਝਾਏ ਕਛ ਹੋਵੇ ਸੋ, ਉਹ ਅਵਸਥਾ ਹੈ ਚੱਕਰ ਜਿਹਨ ਵਰਣ ਜਾਤਾ ਪਾਤ ਰੂਪ ਰੰਗ ਰੇਖ ਵੇਖੋ ਕਹਿਣ ਸ਼ਕਤ ਕੇ ਅਚਲ ਬੁਲਤਨ ਪੁਰਪ ਕਾ ਅਮਿਤ ਵਿੱਚ ਕਹੀ ਜੈ ਕੋਟ ਇੰਦ ਇੰਦਰਾਨ ਸ਼ਹਿ ਸ਼ਹਾਣ ਵੀ ਜੈ ਸਿਰ ਭਰਮ ਹੀ ਸੁਰ ਨ ਸੁਰ ਨੇ ਤੇ ਬਣ ਤਿਣ ਕਹਿ ਤੇ ਸਰਨਾਮ ਕਥਾ ਕਰਨ ਕਰਨਾਮ ਬਣ ਅਸਮਤ, ਉਸ ਮੈਂ ਜੀ ਨੂੰ ਦੱਸਿਆ ਹੈ ਵੀ ਉਹ ਸ਼ਕਤੀ ਹੈ ਰੂਪ ਰੇਖ ਸੰਨਿਆਰੀ, ਭਾਵੇਂ ਕਹਿਣ ਲੱਗੇ ਕਿ ਅਣਜਾਣਾ ਨੂੰ ਇਹ ਭ੍ਰਾਂਤੀ ਪੈ ਜਾਂਦੀ ਹੈ, ਭਰਮ ਪੈ ਜਾਂਦਾ ਹੈ ਵੀ ਜਿਸ ਵਸਤੂ ਦੀ ਨਾ ਕੋਈ ਸ਼ਕਲ ਹੈ, ਨਾ ਸੂਰਤ ਹੈ, ਨਾ ਰੂਪ ਹੈ, ਨਾ ਦੇਖ ਹੈ, ਨਾ ਰੰਗ ਹੈ, ਹੋ ਹੀ ਨਹੀਂ ਸਕਦੀ, ਕਹਿੰਦਾ ਅਣਜਾਣਾ
ਕਰਤਾ ਹੁੰਦਾ ਉਹ ਕਿਵੇਂ ਹੋ ਸਕਦੀ
ਹੈ, ਧਰਮ ਪੈਂਦਾ ਕਿ ਨਾ, ਲੇਕਿਨ ਇਹ ਤਾਂ ਮਿਸਾਲਾਂ ਸਾਡੇ ਸਾਰਿਆਂ ਨੇ ਵਰਤੋਂ ਚਾਹੁੰਦੀਆਂ ਨੇ, ਅਨੇਕਾਂ ਚੀਜ਼ਾਂ ਹਨ ਜਿਹਨਾਂ ਸ਼ਕਲ ਸੂਰਤ ਕੋਈ ਨਹੀਂ, ਬੜੀ ਤਾਕਤ ਰੱਖਦੀਆਂ ਨੇ ਤੇ ਇਨਸਾਨ ਨਾਲ ਕੀ ਕੁਝ ਵਰਤਾਰੇ ਕਰਦੇ, ਇੱਕ ਗੱਲ ਨੂੰ ਜ਼ਿਆਦਾ ਕਹਿਣਾ ਚਲੋ ਕ੍ਰੋਧ ਲਓ, ਬਹੁਤੀ ਚੀਜ਼ਾਂ ਸ਼ਕਲ ਗੁੱਸਾ ਕਿਉਂ ਨਹੀਂ ਆਉਂਦਾ, ਕੀ ਕਰਦਾ ਜਦੋਂ ਗੁੱਸਾ ਆਉਂਦਾ, ਹੈਂ ਤੇਜ਼ ਕਰਦਾ ਤੁਹਾਨੂੰ ਪਰਾ ਮਾਰਨਾ, ਪੁੱਤਰ ਕੀ ਕੁਛ ਹੁੰਦਾ ਹੈ ਕ੍ਰੋਧ ਦੇ ਮਾਰੇ, ਕੀ ਸ਼ਕਲ ਹੈ ਕ੍ਰੋਧ ਦੀ, ਕੀ ਰੂਪ ਰੇਖ ਰੰਗ ਹੈ ਦੇਖਿਆ ਕਿਸੇ ਨੇ, ਦੱਸੋ ਕੋਈ ਸ਼ਕਲ ਸੂਰਤ ਇਹਦੀ ਤਾਕਤ ਕਿੰਨੀ ਹੈ, ਇਹਦੇ ਵਿੱਚ ਇਸ਼ੀ ਤਾਂ ਲੋਭ ਹੈ, ਕਿੰਨੀ ਤਾਕਤ ਹੈ, ਚੋਰੀਆਂ ਕਰਦਾ ਹੈ, ਡਾਕੇ ਮਾਰਦਾ ਹੈ, ਮਲੇਖਾਂ ਕਰਦਾ, ਆ ਕਰਦਾ ਕੀ ਕਰਦਾ, ਇਸੀ ਤਰ੍ਹਾਂ ਬਹੁਤ ਚੀਜ਼ਾਂ ਹਨ, ਸੁੱਖ ਦੀ ਕੀ ਸ਼ਕਲ ਹੈ, ਦੁੱਖ ਦੀ ਕੀ ਸ਼ਕਲ ਹੈ, ਖੁਸ਼ੀ ਦੀ ਕੀ ਸ਼ਕਲ ਹੈ, ਰਮੀਨ ਦੀ ਕੀ ਸ਼ਕਲ ਹੈ, ਹੈ ਕੋਈ ਅਨੇਕਾਂ ਚੀਜ਼ਾਂ ਇੰਨੀਆਂ ਜੀ ਇਨਸਾਨ ਦੇ ਰੋਜ਼ ਵਰਤ ਵਰਤਾਰੇ ਚ ਆਉਂਦੀਆਂ ਹਨ, ਹਾਲਾਂਕਿ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਹਨ, ਜਿਹੜੀਆਂ ਸਭ ਦੇ ਵਰਤ ਵਰਤਾਰੇ ਚ ਹੁੰਦੀਆਂ, ਸ਼ਕਲ ਸੂਰਤ ਬੰਦੀ ਕੋਈ ਨੀ, ਹਰੇਕ ਨੇ ਮੈਨੂੰ ਬੜਾ ਗੁੱਸਾ ਆਇਆ, ਹੁਣ ਤੁਸੀਂ ਕਹੋ ਮੈਨੂੰ ਦਿਖਾ ਤਾ ਗੁੱਸਾ ਕਿਹੋ ਜਿਹਾ, ਦਿਖਾ ਦੋ ਕਿਸੇ ਮਹਾਤਮਾ ਦੇ ਪਾਸ, ਇਸ ਦਿਨ ਇੱਕ ਬੜਾ ਪੰਡਿਤ, ਵੱਡਾ ਭਾਰਾ ਵਿਦਵਾਨ, ਖਟਸ਼ਾਸਤਰੀ, ਸਾਰੀ ਵਿਦਿਆ ਪੜ੍ਹ ਕੇ ਉਹਨਾਂ ਪਾਸ ਪਹੁੰਚਿਆ, ਉਹਨੂੰ ਭਰਮ ਪੈ ਗਿਆ ਵੀ ਪਰਮਾਤਮਾ ਨੂੰ ਤੇਰੇ ਕੰਮ ਤੇ ਨਿਆਰਾ ਹੋਣਾ ਹੀ ਨਹੀਂ, ਐਵੇਂ ਕਹੀ ਜਾਂਦੇ, ਉਹਨੂੰ ਭਰਮ ਪੈ ਗਿਆ। ਸੋ ਉਹ ਬੜੇ ਵੱਡੇ ਵਿਦਵਾਨਾਂ ਨੂੰ ਵਿਦਵਾਨ ਤਾਂ ਬੜਾ ਸੀ, ਗੱਲਾਂ ਨਾਲ ਕਿਸੇ ਨੂੰ ਹੁਣ ਨਾ ਦੇਵੇ, ਅਖੀਰ ਕਿਸੇ ਨੇ ਕਿਹਾ ਪੁਰਾਣੇ ਮਹਾਤਮਾ ਅਨੁਭਵੀ ਮਹਾਤਮਾ ਹਨ, ਉਹਨਾਂ ਨੂੰ ਪਾਸ ਪਹੁੰਚ, ਅਨੁਭਵੀ ਉਹਨੂੰ ਕਹਿੰਦੇ ਜਿਹਨੇ ਕਮਾਈ ਕੀਤੀ, ਇੱਕ ਵਿਦਵਾਨ ਹੁੰਦਾ ਇੱਕ ਅਨੁਭਵੀ ਹੁੰਦਾ, ਉਹਨਾਂ ਦਾ ਕਿੰਨਾ ਫਰਕ ਹੈ, ਅਨੁਭਵੀ ਜਿਹੜਾ ਹੁੰਦਾ ਉਹ ਸਚਕਸ਼ੂ ਹੈ, ਜਿਹੜਾ ਸਿਰਫ ਮੇਰਾ ਵਿਦਵਾਨ ਪੜ੍ਹਿਆ ਹੀ ਹੈ ਉਹ ਅੰਨਾ ਹੈ, ਇੰਨਾ ਫਰਕ ਹੈ, ਉਹ ਅੱਖਾਂ ਵਾਲਾ ਅੰਨਾ ਹੈ। ਇਉਂ ਕਰਕੇ ਖੈਰ ਉਹ ਪੜ੍ਹਿਆ ਤਾਂ ਸੀ ਲੇਕਿਨ ਅਨੁਭਵ ਨਹੀਂ ਸੀ, ਉਹਨੂੰ ਭਰਮ ਪੈ ਗਿਆ ਬਈ ਜਿਸਦੀ ਸ਼ਕਲ ਸੂਰਤ ਨਹੀਂ ਹੋਣਾ ਹੀ ਨਹੀਂ। ਫਿਰ ਕਈਆਂ ਨਾਲ ਗੱਲਾਂ ਬਾਤਾਂ ਕੀਤੀਆਂ, ਗੱਲੀ ਤੱਕ ਸੁਣਾਉਣ ਨਾ ਦੇਵੇ ਉਹ, ਅਸੀਂ ਫਲਾਣੇ ਮਹਾਤਮਾ ਕੋਲ ਜਾ ਗਏ, ਉੱਥੇ ਗਿਆ ਮਹਾਤਮਾ ਬੈਠੇ ਸਰਵਜੀਤ ਸਵਾਲ ਦੇ ਵਿੱਚ ਬੈਠੇ ਆਰਾਮ ਨਾਲ, ਜਾ ਕੇ ਕਹਿਣ ਲੱਗਾ ਜੀ, ਕਹਿੰਦੇ ਨੇ ਪਰਮਾਤਮਾ ਨੂੰ ਕੋਈ ਰੰਗ ਸੇ ਨਿਆਰਾ ਹੈ, ਇਸ ਵਸਤੂ ਦੀ ਸ਼ਕਲ ਨਹੀਂ ਸੂਰਤ ਵੀ ਕਿਵੇਂ ਹੋ ਸਕਦੀ ਹੈ? ਉਹਨਾਂ ਨੇ ਪ੍ਰਮਾਣ ਤਾਂ ਕੀ ਦਿੱਤੇ ਪਹਿਲਾਂ, ਲੇਕਿਨ ਉਹ ਵਿਦਵਾਨ ਸੀ, ਝੱਟ ਆਪਣੀ ਵਿਦਿਆ ਦੀ ਗੱਲ ਕਰਕੇ ਉਹਦੇ ਪ੍ਰਮਾਣ ਨੂੰ ਕੱਟ ਦੇਵੇ, ਸੋਚੀਆਂ ਨਹੀਂ ਮੰਨ ਲੈਂਦੇ ਇਹਨੂੰ, ਫਿਰ ਜੁੱਤੀਆਂ ਨੂੰ ਲਾਉਣਾ ਪਏਗਾ। ਕਹਿਣਗੇ ਬਾਈ, ਬਿਨਾਂ ਸ਼ਕਲ ਸੂਰਤ ਵੀ ਬਹੁਤ ਚੀਜ਼ਾਂ ਹੋ ਸਕਦੀਆਂ ਨੇ, ਕਿਵੇਂ ਹੋ ਸਕਦੀਆਂ? ਹੋ ਸਕਦੀਆਂ, ਕਹਿੰਦੇ ਬਹੁਤ ਸਾਰੀਆਂ। ਇਦੋਂ ਉਹ ਨਾ ਹੀ ਮੈਨੇ ਮਹਾਤਮਾ ਉੱਥੇ ਪੱਥਰ ਮਾਰਿਆ ਪਿਆ ਸੀ, ਬੜਾ ਤਿੱਖਾ ਚੱਕ ਉਹਦੇ ਮੱਥੇ ਵੀ ਮਾਰਿਆ, ਲੱਗਣ ਸਵਾਰੀ ਖੂਨ ਦੀ ਤਾਰਾ ਪਈ, ਬੜੀ ਤਕਲੀਫ ਹੋਈ, ਤੇਜ਼ੀ ਚੱਲ ਗਿਆ। ਕਹਿੰਦੇ ਤੁਸੀਂ ਕਿਹਨੇ ਮਹਾਤਮਾ ਬਣਾ ਦਿੱਤੇ? ਕਸਾਈ ਹੋ, ਪੁਰਾਣਾ ਮੇਰਾ ਸਿਰ ਫਾੜ ਕਰ ਆ ਕਰ ਦਿੱਤਾ। ਚੁੱਪ ਰਹੇ ਜਾਣਨੇ ਚ ਵੀ ਤਾਂ ਜਵਾਬ ਐਵੇਂ ਹੋ, ਸਦਕ ਕਰਨੀ ਨੀ ਸੀ, ਜਵਾਬ ਦੇਣਾ ਸੀ ਉਹਦਾ, ਚੁੱਪ ਰਹੇ ਕਾਫੀ ਦੇਰ ਤਾਂ ਆਪਣਾ ਬੋਲ ਬਾਲ ਕੇ ਸਾਰਾ ਜ਼ੋਰ ਲਾ ਕੇ ਹਟ ਗਿਆ। ਅਖੀਰ ਜਦੋਂ ਕੁਛ ਸਾਰਾ ਜ਼ੋਰ ਲਾ ਕੇ ਠੰਡਾ ਜਾਓਗੇ, ਕਹਿਣ ਦਾ ਕੀ ਹੋਇਆ ਤੈਨੂੰ? ਤੁਸੀਂ ਪੱਥਰ ਮਾਰਿਆ ਤੇ ਮੇਰੇ ਸਿਰ ਪਾਟ ਗਿਆ, ਮੈਨੂੰ ਕਿੰਨਾ ਕਸ਼ਟ ਹੋਇਆ, ਕਿੰਨਾ ਦੁੱਖ ਹੋਇਆ। ਉਹ ਕਹਿੰਦੇ ਦਿਖਾ ਤਾਂ ਦੁੱਖ ਗਿਆ ਜਾ ਮੈਨੂੰ? ਉਹ ਕਹਿੰਦੇ ਰੱਬ ਦਿਖਾਓ ਮੈਨੂੰ, ਤੇਰੇ ਕਰਨ ਤੇ ਨਿਆਰਾ ਹੈ। ਕਹਿੰਦੇ ਦਿਖਾ ਤਾਂ ਗਿਆ ਜੇ ਦੁੱਖ? ਕਹਿੰਦੇ ਮੈਨੂੰ ਹੋਇਆ ਹੈ, ਮੈਂ ਮੇਰਾ ਮਨ ਅਨੁਭਵ ਕਰਦਾ ਹੈ, ਮੇਰਾ ਮਨ ਮਹਿਸੂਸ ਕਰਦਾ ਹੈ, ਮਹਿਸੂਸ ਕਰਦਾ ਕਿ ਨਾ? ਸ਼ਕਲ ਦਿਖਾ, ਕਹਿੰਦੇ ਸ਼ਕਲ, ਕਹਿੰਦੇ ਕੋਈ ਨੀ, ਮੈਂ ਮਹਿਸੂਸ ਕਰ ਰਿਹਾ। ਕਹਿੰਦੇ ਇਸੀ ਤਰ੍ਹਾਂ ਰੱਬ ਨੂੰ ਵੀ ਮਹਿਸੂਸ ਕਰ ਜਾਂਦਾ ਹੈ, ਜਦੋਂ ਤੇਰਾ ਮਨ ਚਿੱਕੇਗਾ ਉਸ ਅਵਸਥਾ ਨੂੰ ਪ੍ਰਾਪਤ ਹੋਏ, ਤੂੰ ਮਹਿਸੂਸ ਕਰੇਂਗੇ ਵੀ ਹਾਂ ਉਹ ਹੈ, ਸਾਰੀ ਸ਼ਿਸ਼ਟੀ ਦਾ ਕੱਟਾ ਹੱਥਾ ਟੁੱਟਾ ਹੈ, ਜਿਵੇਂ ਦੁੱਖ ਇੰਨਾ ਪੱਥਰ ਨੇ ਦੁੱਖ ਦੇਖਣ ਗੰਦ ਕੀਤਾ। ਇਸ ਤਰ੍ਹਾਂ ਪਰਮਾਤਮਾ ਉਸ ਅਵਸਥਾ ਵਿੱਚ ਹੋਏ ਨਿਰਗੁਣ ਦੀ ਪ੍ਰਾਪਤੀ ਹੁੰਦੀ ਹੈ, ਉਹਦੀ ਪੂਜਾ ਨਿਰਗੁਣ ਫੁੱਲਾਂ ਕਰਕੇ, ਸ਼ਾਮ ਸੰਭੋ ਤੇ ਤਿੰਨ ਇਹਨਾਂ ਦਾ ਉਹਦੀ ਪੂਜਾ ਕਰਕੇ, ਤ੍ਰੇਤੇ ਬ੍ਰਹਮ ਗਿਆਨੀ ਹਨ, ਸਦਾ ਹੀ ਇੱਥੇ ਭੈ ਚੌਂਕੜੀ ਆਨੰਦ ਵਿੱਚ ਮਸਤ ਹੁੰਦੇ ਨੇ।